ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਜੋ ਹਰ ਸੇਵੈ ਹੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਜੋ ਹਰ ਸੇਵੈ ਹੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸੰਭਾਲਿਓ ਦੁਖ ਜਾਏ ਸਾਚੈ ਸਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਭਾਣ ਚੱਲੇ ਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨ ਮੁਖ ਅੰਦੇ ਦੁਖ ਵਿਹਾਨੀ ਸਤਗੁਰ ਭੇਟੇ ਤਾ ਸੁਖ ਪਾਏ ਹੋਮੈ ਵਿੱਚੋ ਠਾਕ ਰਹਾਏ ਕਿਸਨੋ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਵਿਖੇ ਨਿਤਾ ਪ੍ਰਤੀ ਵਾਂਗ ਅੱਜ ਵੀ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਆਪਾਂ ਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਘ ਸੁਦੀ ਪੰਜਵੀਂ ਦਾ ਦਿਨ ਹੈ ਜਿਸ ਨੂੰ ਬਸੰਤ ਪੰਚਮੀ ਵੀ ਕਿਹਾ ਜਾਂਦਾ ਹੈ। ਇਹ ਬਸੰਤ ਪੰਚਮੀ ਇੱਕ ਮੌਸਮੀ ਤਿਉਹਾਰ ਸੀ ਜੋ ਬੜੇ ਲੰਮੇ ਸਮੇਂ ਤੋਂ ਇਸ ਭਾਰਤ ਦੀ ਦੁਨੀਆ 'ਤੇ ਮਨਾਇਆ ਜਾਂਦਾ ਰਿਹਾ। ਵਿਦਵਾਨਾਂ ਨੇ ਜਿੱਥੇ ਪੁਰਾਤਨ ਸਮੇਂ ਸਮੇਂ 'ਤੇ ਇਸ ਦੁਨੀਆ 'ਤੇ ਵਿਗਿਆਨੀਆਂ ਨੇ ਖੋਜ ਕੀਤੀ ਪਦਾਰਥਾਂ ਨੂੰ ਤੋਲਣ ਦਾ ਮਾਪਦੰਡ ਤੈਅ ਕੀਤਾ, ਮਾਸਾ, ਤੋਲਾ, ਗ੍ਰਾਮ, ਕਿਲੋਗ੍ਰਾਮ, ਟਨ, ਕੁਇੰਟਲ, ਜਿੱਥੇ ਮਿਣਤੀ ਦੇ ਸਾਧਨ ਪੈਦਾ ਹੋਏ, ਮੀਟਰ, ਸੈਂਟੀਮੀਟਰ, ਕੁਝ ਤੀਰ ਵਸਤੂਆਂ, ਕੁਝ ਪਦਾਰਥ ਜਿਹੜੇ ਤਰਲ ਸਨ, ਉਹਨਾਂ ਨੂੰ ਫਿਰ ਲੀਟਰਾਂ ਦੇ ਵਿੱਚ ਮਿਣਿਆ ਤੋਲਿਆ ਜਾਣ ਲੱਗਾ। ਇਸ ਹੀ ਤਰ੍ਹਾਂ ਫਿਰ ਸਮੇਂ ਨੂੰ ਵੀ ਨਾਪਣ ਦਾ, ਉਸ ਦੀ ਗਿਣਤੀ ਮਿਣਤੀ ਰੱਖਣ ਦਾ ਜਦੋਂ ਖਿਆਲ ਆਇਆ ਮਨਾਂ ਵਿੱਚ, ਤੇ ਦੋ ਤਰ੍ਹਾਂ ਦੇ ਨਾਲ ਫਿਰ ਸਮੇਂ ਦਾ ਹਿਸਾਬ ਰੱਖਿਆ ਜਾਣ ਲੱਗਾ। ਇੱਕ ਸੂਰਜ ਦੀ ਗਤੀ ਦੇ ਨਾਲ, ਇੱਕ ਚੰਦਰਮਾ ਦੀ ਗਤੀ ਦੇ ਨਾਲ। ਉਹ ਫਿਰ ਜਿਹੜੇ ਵਿਦਵਾਨਾਂ ਨੇ ਸੂਰਜ ਦੇ ਹਿਸਾਬ ਕਿਤਾਬ ਦੇ ਨਾਲ ਸਮੇਂ ਦਾ ਮਾਪਦੰਡ ਤੈਅ ਕੀਤਾ, ਉਹ ਫਿਰ ਸੂਰਜ ਦੇ ਹਿਸਾਬ ਦੇ ਨਾਲ ਕੁਝ ਕੈਲੰਡਰ ਹੋਂਦ ਵਿੱਚ ਆਏ। ਕੁਝ ਵਿਦਵਾਨਾਂ ਜਿਨ੍ਹਾਂ ਨੇ ਚੰਦਰਮਾ ਦੇ ਗਤੀ ਦੇ ਨਾਲ ਸਮੇਂ ਦਾ ਹਿਸਾਬ ਕਿਤਾਬ ਲਾਇਆ, ਉਹਨਾਂ ਦੇ ਜਿਹੜੇ ਮਾਪਦੰਡ ਸੀ ਉਹ ਫਿਰ ਚੰਦਰਮਾ ਦੀ ਗਤੀ ਦੇ ਨਾਲ ਜਦੋਂ ਉਹਨਾਂ ਨੇ ਬਣਾਏ, ਉਹਨਾਂ ਦੇ ਕੈਲੰਡਰ ਫਿਰ ਚੰਦਰਮਾ ਦੀ ਗਤੀ ਦੇ ਨਾਲ ਬਣੇ। ਪਰ ਸੂਰਜ ਦੇ ਦੁਆਲੇ ਧਰਤੀ ਇੱਕ ਸਾਲ ਦੇ ਵਿੱਚ ਇੱਕ ਚੱਕਰ ਕੱਟਦੀ ਹੈ, ਜਿਹਨੂੰ ਇੱਕ ਸਾਲ ਕਿਹਾ ਜਾਂਦਾ। ਇਹ 365 ਕੁ ਦਿਨ ਦਾ ਇੱਕ ਚੱਕਰ ਬਣਦਾ, 5 ਕੁ ਘੰਟੇ ਉੱਪਰ ਬਣਦੇ ਆ ਜੀ, ਤਾਂ ਹੀ ਚੌਥੇ ਸਾਲ ਜਾ ਕਰਕੇ 5 ਘੰਟੇ ਕੁਝ ਮਿੰਟ ਜਿਹੜੇ ਬਣਦੇ ਆ, ਅਤੇ ਚੌਥੇ ਸਾਲ ਫਿਰ ਫਰਵਰੀ ਦਾ ਇੱਕ ਦਿਨ ਵੱਧ ਜਾਂਦਾ, ਜਿਹਨੂੰ ਲੀਪ ਦਾ ਸਾਲ ਕਿਹਾ ਜਾਂਦਾ, ਉਹ ਗਿਣਤੀ ਬਰਾਬਰ ਕਰ ਦਿੱਤੀ ਜਾਂਦੀ। ਸੂਰਜ ਜਦੋਂ ਇੱਕ ਰਾਸ ਵਿੱਚੋਂ ਦੂਸਰੀ ਰਾਸੀ ਦੇ ਪ੍ਰਵੇਸ਼ ਕਰਦਾ, ਉਸ ਨੂੰ ਫਿਰ ਸੂਰਿਆ ਕ੍ਰਾਂਤੀ ਦਾ ਨਾਮ ਦਿੱਤਾ ਗਿਆ, ਜਿਸ ਨੂੰ ਅਸੀਂ ਆਪਣੇ ਧਰਮ ਵਿੱਚ ਸੰਗਰਾਂਦ ਕਹਿੰਦੇ ਹਾਂ। ਉਹ ਫਿਰ ਸਮੇਂ ਸਮੇਂ 'ਤੇ ਜਦੋਂ ਸੂਰਜ ਇੱਕ ਰਾਸੀ ਵਿੱਚੋਂ ਦੂਸਰੀ ਰਾਸੀ ਵਿੱਚ ਪ੍ਰਵੇਸ਼ ਕਰਦਾ, ਮੌਸਮ ਵਿੱਚ ਤਬਦੀਲੀ ਆਉਂਦੀ ਹੈ, ਰੁੱਤਾਂ ਵਿੱਚ ਤਬਦੀਲੀ ਆਉਂਦੀ ਹੈ। ਸੂਰਜ ਦੇ ਹਿਸਾਬ ਨਾਲ ਜਿਹੜੇ ਕੈਲੰਡਰ ਬਣੇ, ਉਹਨਾਂ ਦੇ ਵਿੱਚ 12 ਮਹੀਨੇ ਗਿਣਤੀ ਕੀਤੀ ਗਈ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇਹ ਜੋ 12 ਮਹੀਨੇ ਆ ਇਹ ਸੂਰਜ ਦੇ ਕੈਲੰਡਰ ਦੇ ਨਾਲ ਹੈ ਜੀ। ਜਿਹੜੇ ਵਿਦਵਾਨਾਂ ਨੇ ਚੰਦਰਮਾ ਦੇ ਹਿਸਾਬ ਨਾਲ ਗਤੀ ਮਾਪੀ, ਸਮੇਂ ਦੀ ਸੀਮਾ ਮਨਾਪਣੀ ਸ਼ੁਰੂ ਕੀਤੀ, ਉਹ ਫਿਰ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਦੇ ਨਾਲ ਜਿਹੜੇ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਇਹ ਮਹੀਨੇ ਹੋਂਦ ਵਿੱਚ ਆਏ ਜੀ। ਇਹ ਫਿਰ ਚੰਦਰਮਾ ਦੇ ਕੈਲੰਡਰ ਦੇ ਹਿੱਸ, ਕਿਉਂਕਿ ਮਾਘ ਸੁਦੀ 5ਵੀਂ, ਮਨ ਕੀਤਾ ਥੋੜ੍ਹਾ ਜਿਹਾ ਖੋਲ੍ਹ ਦਿੱਤਾ ਜਾਵੇ। ਇਹ ਜਿਹੜੇ ਸੁਦੀ ਵਧੀ ਹੈ ਇਹ ਚੰਦਰਮਾ ਦੇ ਕੈਲੰਡਰ ਦੇ ਨਾਲ ਸੰਬੰਧਿਤ ਹੈ। ਮੱਸਿਆ ਤੋਂ ਜਿਹੜੇ ਅਗਲੇ ਦਿਨ ਆ ਪੁੰਨਿਆ ਤੱਕ ਉਹ ਸੁਦੀ ਅਖਵਾਉਂਦੇ ਹੈ, ਅਤੇ ਮੱਸਿਆ ਤੋਂ 5ਵਾਂ ਦਿਨ ਜਿਹੜਾ ਉਹ ਸੁਦੀ 5 ਅਖਵਾਉਂਦਾ, ਅਤੇ ਜਿਹੜੇ ਪੁੰਨਿਆ ਤੋਂ ਅਗਲੇ ਦਿਨ ਮੱਸਿਆ ਤੱਕ ਹੁੰਦੇ ਹੈ ਉਹ ਵਧੀ ਅਖਵਾਉਂਦੇ ਹੈ ਜੀ। ਇਹ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਕਿਤਾਬ ਨਾਲ ਜਿਨ੍ਹਾਂ ਵਿਦਵਾਨਾਂ ਨੇ ਚੰਦਰਮਾ ਦੀ ਗਤੀ ਦੇ ਨਾਲ ਸਮੇਂ ਦੀ ਨਾਪਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਿਰ ਇਹ ਨਾਮ ਦਿੱਤੇ ਜੀ, ਸੁਦੀ ਵਧੀ। ਅੱਜ ਫਿਰ ਮੱਸਿਆ ਤੋਂ ਜੋ 5ਵਾਂ ਦਿਨ ਹੈ ਜੀ, ਮਾਘ ਸੁਦੀ 5, ਇਹ ਹੈ ਤਾਂ ਮੌਸਮੀ ਤਿਉਹਾਰ ਜੀ, ਕਿਉਂਕਿ ਗੁਰਬਾਣੀ ਵਿੱਚ ਵੀ 6 ਰੁੱਤਾਂ ਦਾ, ਜਿੱਥੇ 12 ਮਹੀਨਿਆਂ ਦਾ ਜ਼ਿਕਰ ਹੈ ਉੱਥੇ 6 ਰੁੱਤਾਂ ਦਾ ਜ਼ਿਕਰ ਆਇਆ। ਗੁਰਬਾਣੀ ਵਿੱਚ ਰੁੱਤ ਚੇਤ, ਬਸੰਤ, ਮਾਹ, ਚੇਤ, ਵਿਸਾਖ, ਸੁੱਖ ਮਾਸ ਜੀ, ਉਹ ਚੇਤ ਅਤੇ ਵਿਸਾਖ ਨੂੰ ਬਸੰਤ ਦਾ ਰੁੱਤ ਕਿਹਾ ਗਿਆ, ਮਹੀਨਾ ਬਸੰਤ ਰੁੱਤ ਦੇ ਮਹੀਨੇ ਮੰਨੇ ਗਏ। ਪਰ ਇਹ ਤਿਉਹਾਰ ਚੇਤ ਤੋਂ ਤਕਰੀਬਨ 35-40 ਦਿਨ ਪਹਿਲੋਂ ਮਨਾਇਆ ਜਾਂਦਾ ਜੀ। ਪੁਰਾਤਨ ਗ੍ਰੰਥ ਜਦੋਂ ਪੜ੍ਹੀਏ ਆਪੋ ਆਪਣੀਆਂ ਮਨੌਤਾਂ ਜੀ, ਇੱਕ ਵਿੱਚ ਇਹ ਵੀ ਪੜ੍ਹਿਆ ਸੀ ਵੀ ਇਹ ਬਸੰਤ ਰੁੱਤ ਨੂੰ ਰਿਤੂ ਰਾਜ ਕਹਿੰਦੇ ਆ, ਵੀ ਬਸੰਤ ਸਾਰੀਆਂ ਰੁੱਤਾਂ ਦਾ ਰਾਜਾ ਰੁੱਤ ਹੈ ਜਿਹੜੀ ਬਸੰਤ ਰੁੱਤ ਹੈ, ਅਤੇ ਸਾਰੀਆਂ ਰੁੱਤਾਂ ਨੇ ਫਿਰ ਇੱਕ ਵਾਰ ਇਸ ਨੂੰ ਆਪਣੇ ਵੱਲੋਂ 8-8 ਦਿਨ ਦੇ ਦਿੱਤੇ ਕਿ ਤੁਸੀਂ ਤਾਂ ਸਾਡੇ ਰਾਜਾ ਰੂਪ ਹੋ, ਇਸ ਕਰਕੇ ਇਸ ਰੁੱਤ ਨੂੰ ਥੋੜ੍ਹਾ ਜਿਹਾ ਸਮਾਂ ਵੱਧ ਦਿੱਤਾ ਗਿਆ। ਇਹ ਵੱਖ ਵੱਖ ਆ ਜੀ। ਵੈਸੇ ਬਸੰਤਮੀ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੈ ਇਹ ਮੌਸਮੀ ਤਿਉਹਾਰ ਹੈ। ਭਾਰਤ ਦੀ ਸੰਸਕ੍ਰਿਤੀ ਵਿੱਚ ਵੱਖ ਵੱਖ ਤਿਉਹਾਰ ਮਨਾਏ ਜਾਂਦੇ ਆ, ਪਰ ਜਦੋਂ ਕਿਸੇ ਦਿਨ ਨੂੰ ਕੋਈ ਗੁਰੂ ਪੀਰ ਪੈਗੰਬਰ ਕੋਈ ਸ਼ਹੀਦ ਕੋਈ ਸੂਰਮਾ ਕੋਈ ਵਿਸ਼ੇਸ਼ ਕਾਰਜ ਕਰਦਾ ਉਹ ਫਿਰ ਉਸ ਧਰਮ ਦੇ ਨਾਲ ਜੁੜ ਜਾਂਦਾ। ਸਿੱਖ ਧਰਮ ਦਾ ਹੁਣ ਬਸੰਤ ਪੰਚਮੀ ਨਾਲ ਕੋਈ ਸੰਬੰਧ ਨਹੀਂ ਸੀ, ਪਰ ਬਸੰਤ ਪੰਚਮੀ ਦੇ ਦਿਨ ਵਾਲੇ ਦਿਨ ਸਾਡੇ ਇਤਿਹਾਸ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਜਿਸ ਕਰਕੇ ਸਾਡੇ ਸਿੱਖ ਧਰਮ ਦੇ ਵਿੱਚ ਇਹ ਬਸੰਤ ਪੰਚਮੀ ਦਾ ਮਾਘ ਸੁਦੀ ਪੰਜਵੀਂ ਦਾ ਦਿਨ ਵਿਸ਼ੇਸ਼ ਜਾਣਿਆ ਲੱਗ ਪਿਆ। ਪੁਰਾਤਨ ਇਤਿਹਾਸ ਪੜ੍ਹੀਏ ਅਤੇ ਹਕੀਕਤ ਰਾਏ ਨੂੰ ਵੀ ਜਿਸ ਨੂੰ ਉਸਦਾ ਦੋਸ਼ ਨਹੀਂ ਸੀ ਪਰ ਇਹ ਦੋਸ਼ ਮੜ ਕੇ ਕਿ ਇਸ ਨੇ ਹੋਰਨਾਂ ਧਰਮਾਂ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ, ਛੋਟੀ ਉਮਰੇ ਜਦੋਂ ਕੈਦ ਕਰ ਲਿਆ ਅਤੇ ਉਸ ਵੇਲੇ ਦੇ ਜਿਹੜੇ ਪ੍ਰਸ਼ਾਸਕ ਸਨ ਜੀ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਸੀ ਕਿ ਜਾਂ ਇਸਲਾਮ ਕਬੂਲ ਜਾਂ ਮੌਤ ਕਬੂਲ। ਪਰ ਉਮਰ ਛੋਟੀ ਸੀ ਪਰ ਉਸਨੇ ਕਿਹਾ ਨਹੀਂ, ਔੜਕ ਨੂੰ ਮਰਨਾ ਤਾਂ ਹੈ, ਇਸਲਾਮ ਕਬੂਲ ਕਰਕੇ ਕਿਉਂ ਮਰਨਾ, ਮੈਂ ਆਪਣੇ ਧਰਮ ਵਿੱਚ ਹੀ ਪਰਪੱਕ ਰਵਾਂਗਾ। ਸਿੱਖ ਧਰਮ ਨਾਲ ਸੰਬੰਧਿਤ ਸੀ। ਉਸ ਨੂੰ ਵੀ ਫਿਰ ਸ਼ਹੀਦ ਕੀਤਾ ਗਿਆ। ਉਦੋਂ ਵੀ ਮਾਘ ਸੁਦੀ ਪੰਜ ਸੀ ਜੀ। ਲਾਹੌਰ ਸਿਆਲਕੋਟ ਦੇ ਰਹਿਣ ਵਾਲਾ ਸੀ ਉਹ ਜੀ। ਦੇਸ਼ ਦੀ ਵੰਡ ਤੋਂ ਪਹਿਲਾਂ ਮੈਂ ਪੜ੍ਹ ਰਿਹਾ ਸਾਂ ਵੀ ਬਹੁਤ ਵੱਡੀ ਪੱਧਰ 'ਤੇ ਉਸ ਦੀ ਸਮਾਧ 'ਤੇ ਬਸੰਤ ਪੰਚਮੀ ਦਾ ਮੇਲਾ ਲਗਾਇਆ ਜਾਂਦਾ ਸੀ। ਉਸ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਸੀ ਕਿ ਉਸ ਨੇ ਧਰਮ ਨਹੀਂ ਛੱਡਿਆ, ਮੌਤ ਕਬੂਲ ਕਰ ਲਈ। ਇਵੇਂ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਵੀ ਜ਼ਿਕਰ ਹੈ ਜੀ। ਛੇਵੇਂ ਪਾਤਸ਼ਾਹ ਜੀ ਦੇ ਵੇਲੇ ਦਾ ਵੀ ਜ਼ਿਕਰ ਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਜਿੱਥੇ 6 ਹਰਟਾਂ ਵਾਲਾ ਖੂਹ ਬਣਾਇਆ, ਕਿਉਂਕਿ ਪਾਣੀ ਦੀ ਬੜੀ ਕਿਲਤ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਖੂਹ ਬਣਾਇਆ। ਇੱਕ ਹਲਟ ਤਾਂ ਆਮ ਖੂਹਾਂ ਵਿੱਚ ਚੱਲਦੀ ਸੀ ਪਰ ਸਤਿਗੁਰਾਂ ਨੇ 6 ਹਲਟਾਂ ਵਾਲਾ ਖੂਹ ਬਣਾਇਆ, ਜਿਸ ਦਾ ਕਰਕੇ ਇਸ ਨਾਮ ਦਾ ਅਸਥਾਨ ਹੀ ਸ਼ਿਹਰਟਾ ਸਾਹਿਬ ਪੈ ਗਿਆ, ਕਿਉਂਕਿ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉੱਥੇ ਚਰਨ ਪਏ ਸਤਿਗੁਰਾਂ ਦੇ, ਉਹ ਸ਼ਿਹਰਟਾ ਸਾਹਿਬ ਹੋ ਗਿਆ। ਉੱਥੇ ਵੀ ਇਹ ਜ਼ਿਕਰ ਕੀਤਾ ਜਾਂਦਾ ਕਿ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਵਰ ਦਿੱਤੇ ਸਨ, ਤਾਂ ਹੀ ਅੱਜ ਸ਼ਿਹਰਟਾ ਸਾਹਿਬ ਦੀ ਧਰਤੀ 'ਤੇ ਵੀ ਬਸੰਤ ਪੰਚਮੀ ਦਾ ਇਹ ਦਿਹਾੜਾ ਬਹੁਤ ਵੱਡੀ ਪੱਧਰ 'ਤੇ ਸਿੱਖ ਸੰਗਤਾਂ ਵੱਲੋਂ ਜੁੜ ਕੇ ਬਣਾਇਆ ਜਾਂਦਾ। ਹੁਣ ਅਸੀਂ ਕੋਈ ਪੂਜਣ ਨਹੀਂ ਕਰਨਾ, ਸਿੱਖ ਨੇ ਤਾਂ ਗੁਰਧਾਮ ਜਾਣਾ, ਆਪਣੇ ਗੁਰੂ ਨੂੰ ਯਾਦ ਕਰਨਾ, ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ, ਗੁਰੂ ਘਰ ਮਸਤਕ ਹੋਣਾ, ਨਤਮਸਤਕ ਹੋਣਾ। ਇਵੇਂ ਹੀ 9ਵੇਂ ਪਾਤਸ਼ਾਹ ਜੀ ਦੇ ਵੇਲੇ ਦਾ ਜ਼ਿਕਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸਤਿਗੁਰਾਂ ਦੇ ਕੋਲ ਕਸ਼ਮੀਰੀ ਪੰਡਿਤ ਆਉਂਦੇ ਆ, ਫਰਿਆਦ ਕਰਦੇ ਆ ਕਿ ਸਾਡਾ ਧਰਮ ਖਤਰੇ ਵਿੱਚ ਹੈ ਅਤੇ ਕਿਸੇ ਨੇ ਬਾਂਹ ਨਹੀਂ ਫੜੀ, ਤੁਸੀਂ ਬਾਂਹ ਫੜ ਸਕਦੇ ਹੋ, ਉਹ ਇੱਕ ਵੱਖਰਾ ਵਿਸ਼ਾ ਜੀ। ਅੱਜ ਉਸੇ ਧਰਮ ਦੀ ਸਰਕਾਰ ਹੈ ਜਿਸ ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ। ਇੱਕ ਗੱਲ ਇਤਿਹਾਸ ਵਿੱਚ ਗੁਰਬਾਣੀ ਵਿੱਚ ਵੀ ਲਿਖੀ ਹੈ, ਜੋ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਭੁੱਲ ਜਾਂਦਾ ਉਹਨੂੰ ਅਕਿਰਤ ਕਣ ਕਿਹਾ ਜਾਂਦਾ। ਅਕਿਰਤ ਕਣ ਦਾ ਕਲੰਕ ਉਸ ਮਨੁੱਖ ਦੇ ਮੱਥੇ 'ਤੇ ਲੱਗ ਜਾਂਦਾ ਜੋ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਭੁੱਲ ਜਾਂਦਾ। ਸਾਡੀ ਸਰਕਾਰਾਂ ਨੇ ਇਹ ਕਲੰਕ ਖੱਟਿਆ, ਅੱਜ ਵੀ ਖੱਟ ਰਹੀਆਂ। ਬਲਾਤਕਾਰੀ ਬਾਬੇ ਨੂੰ ਪਰੋਲ ਦਿੱਤੀ ਜਾਂਦੀ ਹੈ, ਪਰ ਸਾਡੇ ਬੰਦੀ ਸਿੰਘ ਜਿਨ੍ਹਾਂ ਦਾ ਨਾ ਕੋਈ ਦੋਸ਼ ਨਾ ਕੋਈ ਉਹਨਾਂ ਨੇ ਮਾੜਾ ਕਰਮ ਕੀਤਾ, ਆਪਣੀ ਮਰਜ਼ੀ ਅਨੁਸਾਰ ਸਜਾਵਾਂ ਦਿੱਤੀਆਂ, ਜਿੰਨੀਆਂ ਤੈਅ ਕੀਤੀਆਂ ਉਸ ਤੋਂ ਦੁੱਗਣੀਆਂ ਤਿੱਗਣੀਆਂ ਵੀ ਭੋਗ ਲਈਆਂ, ਉਹਨਾਂ ਨੂੰ ਪਰੋਲ ਨਹੀਂ ਦਿੱਤੀ ਜਾਂਦੀ, ਪਰ ਇੱਕ ਬਲਾਤਕਾਰੀ ਬਾਬੇ ਨੂੰ ਜ਼ਰੂਰ ਦਿੱਤੀ ਜਾਂਦੀ ਹੈ। ਇਹ ਸਰਕਾਰਾਂ ਆਪਣੇ ਮੱਥੇ 'ਤੇ ਕਲੰਕ ਲਾਉਂਦੀਆਂ ਜੀ। ਸਰੋ ਵਿਚਾਰ, ਕਿਉਂਕਿ ਗੱਲ ਵਿੱਚੋਂ ਨਿਕਲ ਆਈ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਚੱਲਦੇ ਆ ਨਾ ਸ਼ਹਾਦਤ ਦੇਣ ਲਈ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਆ ਤਾਂ ਪੜਾਅ ਦਰ ਪੜਾਅ ਪਟਿਆਲੇ ਸ਼ਹਿਰ ਦੇ ਬਾਹਰ ਵਾਰ ਇੱਕ ਸੈਫਾਬਾਦ ਇਲਾਕਾ ਸੀ ਜਿਸ ਨੂੰ ਅੱਜ ਕੱਲ੍ਹ ਬਹਾਦਰਗੜ੍ਹ ਕਿਹਾ ਜਾਂਦਾ। ਨਵਾਬ ਸੈਫ ਅਲੀ ਖਾਨ ਬਹੁਤ ਸ਼ਰਧਾਲੂ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਵੇਖੋ ਕਿੰਨੀ ਕੁ ਭਾਵਨਾ ਹੋਵੇਗੀ, ਕਿੰਨਾ ਕੁ ਪ੍ਰੇਮ ਉਹਦੇ ਹਿਰਦੇ ਵਿੱਚ ਹੋਵੇਗਾ। 3 ਮਹੀਨੇ ਤੋਂ ਵੱਧ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨੇ ਇੱਥੇ ਟਿਕਾਈ ਰੱਖਿਆ। ਜਦੋਂ ਜਾਣ ਲੱਗਦੇ ਸਤਿਗੁਰੂ, ਉਹ ਬੇਬਲ ਹੋਇਆ, ਅੱਖਾਂ ਵਿੱਚੋਂ ਹੰਝੂ ਵਹਾਉਂਦਾ ਹੋਇਆ ਰੋਕ ਲੈਂਦਾ ਸੀ। ਇਸ ਤਰ੍ਹਾਂ ਕਰਦਿਆਂ ਕਰਦਿਆਂ 3 ਮਹੀਨੇ ਤੋਂ ਵੱਧ ਰੋਕ ਕੇ ਰੱਖਿਆ ਉਹਨੇ। ਇਹ ਸੈਫ ਅਲੀ ਖਾਨ ਦਾ ਘਰ ਸੀ ਜਿੱਥੇ ਅੱਜ ਕੱਲ੍ਹ ਬਹਾਦਰਗੜ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਇੱਥੇ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਟਿਕੇ ਹੋਏ ਸਨ ਉਹਨਾਂ ਜੀ, ਅਤੇ ਨਾਲ ਹੀ ਇੱਕ ਪਿੰਡ ਸੀ ਲੈਲ, ਉੱਥੋਂ ਦਾ ਰਹਿਣ ਵਾਲਾ ਇੱਕ ਨੇਮੀ ਪ੍ਰੇਮੀ ਸਿੱਖ ਸੀ ਭਾਈ ਭਾਗ ਰਾਮ। ਉਹਨੇ ਜਾ ਕੇ ਬੇਨਤੀ ਕੀਤੀ, ਸਤਿਗੁਰੂ ਸਾਡੇ ਨਗਰ ਵਿੱਚ ਦੁੱਖ ਤਕਲੀਫ ਬਿਮਾਰੀਆਂ ਬੜੀਆਂ ਅਤੇ ਤੁਸੀਂ ਦੁੱਖਾਂ ਦੇ ਹਰਨ ਵਾਲੇ ਹੋ, ਨਿਵਿਰਤੀ ਕਰਨ ਵਾਲੇ ਹੋ, ਸਾਡੇ ਨਗਰ ਵੀ ਚਰਨ ਪਾਓ, ਸਾਡੇ ਵੀ ਦੁੱਖ ਕਲੇਸ਼ ਬਿਮਾਰੀਆਂ ਕੱਟੀਆਂ ਜਾਣ। ਸੱਚੇ ਪਾਤਸ਼ਾਹ ਉਸ ਭਾਈ ਭਾਗ ਰਾਮ ਦੀ ਬੇਨਤੀ ਮੰਨ ਕੇ ਲਹਿਲ ਪਿੰਡ ਵਿੱਚ ਚਰਨ ਪਾਉਂਦੇ ਆ। ਜਿੱਥੇ ਸਤਿਗੁਰੂ ਟਿਕੇ ਰਹੇ, ਜਿੱਥੇ ਚਰਨ ਪਾਏ ਨਾ, ਉਹ ਲਹਿਲ ਪਿੰਡ ਅੱਜ ਕੱਲ੍ਹ ਪਟਿਆਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ ਨਾ ਜੀ, ਜਿੱਥੇ ਉਹ ਲਹਿਲ ਪਿੰਡ ਸੀ ਉਸ ਵੇਲੇ। ਅੱਜ ਕੱਲ੍ਹ ਤਾਂ ਘੁੱਗ ਵੱਸਦੇ ਸ਼ਹਿਰ ਵਿੱਚ ਆ, ਦਾਸ ਕੱਲ੍ਹ ਦਰਸ਼ਨ ਕਰਕੇ ਆਏ। ਇੱਥੇ ਫਿਰ ਜਦੋਂ ਸਤਿਗੁਰਾਂ ਨੇ ਚਰਨ ਪਾਏ ਨਾ ਜੀ, ਉਦੋਂ ਵੀ ਮਾਘ ਸੁਦੀ 5ਵੀਂ ਸੀ ਅਤੇ ਸਤਿਗੁਰਾਂ ਨੇ ਫਿਰ ਬੜੇ ਵਾਰ ਦਿੱਤੇ ਅਤੇ ਭਗਤ ਮੁੱਖ ਅਤੇ ਬੋਲਦੇ ਸੇ ਵਚਨ ਹੋ ਬੰਦੇ, ਜੋ ਗੁਰੂ ਸਾਹਿਬਾਨ ਜੀ ਨੇ ਨਾਨਕ ਦਾਸ ਮੁੱਖ 'ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਗੱਲ ਇਹ ਨਹੀਂ ਵੀ ਦਿਨ ਕਿਹੜਾ, ਗੱਲ ਆ ਗੁਰੂ ਨੇ ਵਚਨ ਕਰ ਦਿੱਤਾ ਉਹ ਭਾਗਾਂ ਵਾਲਾ। ਨਾਨਕ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਪਲੇਰੀ ਰੁੱਤ। ਇਹ ਫਿਰ ਬਹੁਤ ਭਾਰੀ ਜੋੜ ਮੇਲਾ ਬਸੰਤ ਪੰਚਮੀ ਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵੀ ਮਨਾਇਆ ਜਾਂਦਾ ਜੀ। ਇਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਵੀ ਜ਼ਿਕਰ ਆਉਂਦਾ ਜੀ ਕਿ ਸੱਚੇ ਪਾਤਸ਼ਾਹ ਜੀ ਦੇ ਕੋਲ ਲਾਹੌਰ ਤੋਂ ਸੰਗਤ ਚੱਲ ਕੇ ਆਈ। ਭਾਈ ਹਰਜਸ ਜੀ ਨਾਮ ਸੀ ਉਹਨਾਂ ਦੇ ਘਰ ਇੱਕ ਸਪੁੱਤਰੀ ਨੇ ਜਨਮ ਲਿਆ, ਨਾਮ ਉਹਨਾਂ ਨੇ ਜੀਤਾਂ ਜਾਂ ਜੀਤੋ ਦੋ ਨਾਂ ਆਉਂਦੇ ਆ ਜੀ ਰੱਖਿਆ ਜੀ। ਸੰਨ 1673 ਦੇ ਵਿੱਚ ਉਹ ਸੰਗਤ ਸਮੇਤ ਇੱਥੇ ਦਰਸ਼ਨਾਂ ਨੂੰ ਆਉਂਦੇ ਆ। ਬੜੀ ਨਿਮਰਤਾ ਨਾਲ ਬੇਨਤੀ ਕਰਦੇ ਆ, ਸਾਡੀ ਇੱਛਾ ਸਾਡੀ ਧੀ ਗੁਰੂ ਘਰ ਦੀ ਦਾਸੀ ਬਣੇ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਿਵਾਹ ਕਰਨ ਦੀ ਇੱਛਾ ਪ੍ਰਗਟ ਕੀਤੀ ਭਾਈ ਹਰਜਸ ਜੀ ਨੇ। ਮਾਤ ਗੁਜਰੀ ਜੀ ਨੇ, ਸਮੁੱਚੇ ਪਰਿਵਾਰ ਨੇ ਇਹ ਬੇਨਤੀ ਪ੍ਰਵਾਨ ਕੀਤੀ। ਇਹ ਵੀ ਜ਼ਿਕਰ ਮਿਲਦਾ ਕਿ 1673 ਨੂੰ ਫਿਰ ਮੰਗਣੀ ਹੋ ਜਾਂਦੀ ਹੈ, ਵਿਆਹ ਮਤਲਬ ਪੱਕਾ ਹੋ ਜਾਂਦਾ ਰਿਸ਼ਤਾ ਜੀ। ਇਹ ਸੰਨ 1675 ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਹੈ। ਉਸ ਤੋਂ ਉਪਰੰਤ ਜਦੋਂ ਆਨੰਦ ਕਾਰਜ ਦੀ ਵਿਆਹ ਦੀ ਗੱਲ ਚੱਲਦੀ ਹੈ ਜੀ, ਅਤੇ ਸਮਾਂ ਉਸ ਵੇਲੇ ਸਰਕਾਰਾਂ ਨਾਲ ਬਹੁਤ ਵੱਡੀ ਭਾਰੀ ਅਣਬਣ ਸੀ ਕੁਝ ਸਮੇਂ ਦੇ ਰੁਝੇਵੇਂ, ਭਾਈ ਹਰਜਸ ਕਹਿਣ ਲੱਗਾ ਜੀ ਲਾਹੌਰ ਆਣ ਕੇ ਮੇਰੀ ਇੱਛਾ ਆਪ ਜੀ ਮੇਰੀ ਧੀ ਦੇ ਨਾਲ ਆਨੰਦ ਕਾਰਜ ਕਰਕੇ ਲੈ ਕੇ ਜਾਓ, ਬਰਾਤ ਲੈ ਕੇ ਲਾਹੌਰ ਆਓ। ਸਤਿਗੁਰਾਂ ਕਿਹਾ ਉਸ ਲਾਹੌਰ ਆਉਣਾ ਤਾਂ ਮੁਸ਼ਕਲ ਆ, ਸਮੇਂ ਦੀ ਘਾਟ ਹੈ, ਕੁਝ ਪਰਿਸਥਿਤੀਆਂ ਐਵੇਂ ਦੀਆਂ, ਪਰ ਅਸੀਂ ਇੱਕ ਲਾਹੌਰ ਵਸਾ ਦਿੰਦੇ ਜਿਹਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਜੀ। ਸਤਿਗੁਰਾਂ ਨੇ ਅਨੰਦਪੁਰ ਸਾਹਿਬ ਤੋਂ ਬਾਰ ਬਾਰ 11 ਕੁ ਕਿਲੋਮੀਟਰ ਦੂਰ ਗੁਰੂ ਕਾ ਲਾਹੌਰ ਵਸਾਇਆ, ਜਿੱਥੇ ਮਾਘ ਸੁਦੀ 5 ਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਾਤਾ ਜੀਤੋ ਜੀ ਨਾਲ ਆਨੰਦ ਕਾਰਜ ਹੁੰਦਾ। ਪਰ ਬਾਅਦ ਵਿੱਚ ਨਾਮ ਮਾਤਾ ਅਜੀਤ ਕੌਰ ਜੀ ਬਣਿਆ, ਕਿਉਂ ਕਿਉਂਕਿ ਸਨ 1699 ਦੀ ਵਿਸਾਖੀ ਨੂੰ ਜਦੋਂ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕਰਕੇ ਪੰਜ ਪਿਆਰੇ ਸਾਜੇ ਆਪ ਅੰਮ੍ਰਿਤ ਛਕਿਆ, ਉੱਥੇ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਪਰਿਵਾਰ ਨੇ ਵੀ ਅੰਮ੍ਰਿਤ ਛਕ ਲਿਆ ਸੀ। ਤੇ ਮਾਤਾ ਜੀਤਾਂ ਜੀ ਜਾਂ ਮਾਤਾ ਜੀਤੋ ਜੀ, ਫਿਰ ਮਾਤਾ ਅਜੀਤ ਕੌਰ ਜੀ ਨਾਮ ਮਿਲਿਆ ਅੰਮ੍ਰਿਤ ਛਕ ਕੇ। ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ, ਕਿਉਂਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਸ਼੍ਰੀ ਪਾਉਂਟਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਜਨਮ ਲੈਂਦੇ ਆ ਜੀ। ਬਾਕੀ ਤਿੰਨ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਇਹ ਤਿੰਨ ਸਾਹਿਬਜ਼ਾਦੇ ਮਾਤਾ ਅਜੀਤ ਕੌਰ ਦੀ ਕੁੱਖ ਤੋਂ ਜਨਮ ਲਿਆ ਜੀ ਇਹਨਾਂ ਨੇ। ਪਰ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਜੀ, ਅਤੇ ਸੰਨ 1700 ਦੇ ਵਿੱਚ ਵਿਦਵਾਨਾਂ ਜ਼ਿਕਰ ਕੀਤਾ ਕਿ ਮਾਤਾ ਅਜੀਤ ਕੌਰ ਜੀ ਚੜ੍ਹਾਈ ਵੀ ਕਰ ਗਏ ਸਨ। ਮਾਤਾ ਅਜੀਤ ਕੌਰ ਜੀ ਦਾ ਦੇਹਰਾ ਵੀ ਅਗੰਮਗੜ੍ਹ ਸਾਹਿਬ ਬਣਿਆ ਹੋਇਆ, ਜਿੱਥੇ ਮਾਤਾ ਅਜੀਤ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀ। ਅੱਜ ਦੇ ਦਿਨ ਗੁਰੂ ਕੇ ਲਾਹੌਰ, ਜੋ ਗੁਰੂ ਕੇ ਬਚਨਾਂ ਨਾਲ ਵਸਿਆ ਅਨੰਦਪੁਰ ਸਾਹਿਬ ਤੋਂ ਬਾਰ ਬਾਰ, ਅੱਜ ਵੀ ਉੱਥੇ ਬਹੁਤ ਭਾਰੀ ਜੋੜ ਮੇਲਾ ਮਨਾਇਆ ਜਾ ਰਿਹਾ, ਸੰਗਤਾਂ ਇਕੱਤਰ ਹੋ ਰਹੀਆਂ। ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਅਜੀਤ ਕੌਰ ਜੀ ਦੇ ਨਾਲ ਹੋਇਆ ਸੀ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਆਓ, ਜੋ ਸੱਚੇ ਪਾਤਸ਼ਾਹ ਜੀ ਨੇ ਤਰੁੱਟ ਕੇ ਸਾਡੀ ਝੋਲੀ ਦੇ ਵਿੱਚ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਪਾਈ ਹੈ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਸਮੂਹ ਮਾਈ ਭਾਈ ਇੱਕ ਵਾਰੀ ਦੋਵੇਂ ਹੱਥ ਜੋੜ ਕੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਜੋ ਹਰ ਸੇਵਹਿ ਤਿਨ ਬਲ ਜਾਓ।
ਆਰੰਭਤਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਵੇਖੋ, ਗੱਲ ਵਡਿਆਈ ਨਾਮ ਦੀ ਹੈ। ਜਦੋਂ ਕੋਈ ਮਨੁੱਖ ਨਾਮ ਜਪਦਾ, ਨਾਮੀ ਵਿੱਚ ਅਭੇਦ ਹੋ ਜਾਂਦਾ। ਜਿਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾਵਾ। ਉਹਨਾਂ ਦਾ ਵੀ ਸਤਿਕਾਰ ਇਸ ਧਰਤੀ 'ਤੇ ਹੋਇਆ ਜਿਨ੍ਹਾਂ ਨੇ ਨਾਮ ਜਪਿਆ, ਨਾਮੀ ਵਿੱਚ ਅਭੇਦ ਹੋ ਗਏ, ਇੱਕ ਮਿੱਕ ਹੋ ਗਏ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ ਵਾਲੀ ਅਵਸਥਾ ਵਿੱਚ ਪਹੁੰਚ ਗਏ। ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਜੀ। ਪਰ ਵਡਿਆਈ ਨਾਮ ਦੀ ਹੈ, ਮਨੁੱਖ ਦੀ ਵਡਿਆਈ ਨਹੀਂ, ਵਡਿਆਈ ਨਾਮ ਦੀ ਹੈ। ਸਤਿਗੁਰਾਂ ਆਰੰਭਤਾ ਕੀਤੀ ਹੈ ਜੋ ਹਰ ਸੇਵੈ। ਸੇਵੈ ਦਾ ਇੱਥੇ ਪ੍ਰਕਰਣ ਦੇ ਲਿਹਾਜ਼ ਨਾਲ ਅੱਖਰੀ ਅਰਥ ਹੈ ਸਿਮਰਦੇ ਹੈ, ਜੋ ਤੈਨੂੰ ਯਾਦ ਕਰਦੇ ਆ ਕਿ ਪਰਮੇਸ਼ਰ ਜੀ, ਜੋ ਮਨੁੱਖ ਤੈਨੂੰ ਸਿਮਰਦੇ ਨੇ, ਯਾਦ ਕਰਦੇ ਨੇ, ਤਿੰਨ ਬਲ ਜਾਓ। ਅਸੀਂ ਉਹਨਾਂ ਦੇ ਵੀ ਵਾਰ ਨੇ, ਬਲਹਾਰ ਨੇ, ਜਾਂਦੇ ਹਾਂ। ਕਿਉਂ ਹੈ ਤੇ ਮਨੁੱਖ, ਪਰ ਕਿਉਂ? ਕਿਉਂਕਿ ਉਹ ਤੈਨੂੰ ਸਿਮਰਦੇ ਨੇ, ਤੈਨੂੰ ਯਾਦ ਕਰਦੇ ਨੇ। ਪਰ ਵੇਖੋ, ਸਤਿਗੁਰਾਂ ਨੇ ਨਾਲ ਹੀ ਸਾਡੇ ਸ਼ੰਕੇ ਨਿਵਿਰਤ ਕਰ ਦਿੱਤੇ ਵੀ ਪਤਾ ਕਿਵੇਂ ਲੱਗੇ ਵੀ ਉਹ ਤੈਨੂੰ ਸਿਮਰਦੇ ਨੇ, ਉਹਨਾਂ ਦੀ ਅਵਸਥਾ ਉੱਚੀ ਹੋ ਗਈ ਹੈ, ਉਹ ਸੰਪੂਰਨ ਮਨੁੱਖ, ਸੰਪੂਰਨ ਥੀਆ ਰਾਮ ਵਾਲੀ ਅਵਸਥਾ ਵਿੱਚ ਪਹੁੰਚ ਗਏ ਨੇ। ਸਾਨੂੰ ਕਿਵੇਂ ਪਤਾ ਲੱਗੇ? ਸਾਡੀ ਤੇ ਅਲਪੱਗ ਬੁੱਧੀ ਹੈ, ਪਰ ਸਤਿਗੁਰਾਂ ਰਹਿਮਤ ਕੀਤੀ। ਪਹਿਲੋਂ ਤੇ ਜ਼ਿਕਰ ਕੀਤਾ ਕਿ ਜੋ ਤੈਨੂੰ ਯਾਦ ਕਰਦੇ, ਜੋ ਤੈਨੂੰ ਸਿਮਰਦੇ, ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ। ਪਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਵੀ ਗੁੰਝਲ ਨਹੀਂ ਰਹਿਣ ਦਿੱਤੀ ਸਾਡੇ ਵਾਸਤੇ, ਉਹਨਾਂ ਦੀ ਪਛਾਣ ਵੀ ਦੱਸ ਦਿੱਤੀ। ਅਗਲੀ ਤੁਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ,
ਹਿਰਦਾ ਸਾਚ ਸੱਚਾ ਮੁਖ ਨਾਓ।
ਹੁਣ ਉਹਨਾਂ ਦੀ ਪਛਾਣ ਦੱਸੀ ਆ ਵੀ ਕਿੰਨਾ ਤੋਂ ਅਸੀਂ ਵਾਰ ਨੇ ਬਲਹਾਰਦੇ ਜਾਂਦੇ ਹਾਂ, ਜੋ ਤੈਨੂੰ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਤੇਰੇ ਵਿੱਚ ਅਭੇਦ ਹੋ ਗਏ। ਇਸ ਧਰਤੀ 'ਤੇ ਵਿਚਰਦੇ ਰਹੇ ਪਰ ਜੀਵਨ ਮੁਕਤ ਦੀ ਅਵਸਥਾ ਵਿੱਚ ਵਿਚਰਦੇ ਰਹੇ। ਉਹਨਾਂ ਦੀ ਪਛਾਣ ਦੱਸੀ ਆ, ਤਿੰਨ ਹਿਰਦੈ ਸਾਚ ਸੱਚਾ ਮੁੱਖ ਨਾਮ। ਸੁਖਮਨੀ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਦੇ ਲੱਛਣ ਦੱਸੇ। ਇਸ ਤੁਕ ਨਾਲ ਹੂ ਬਹੂ ਮਿਲਦੇ ਆ ਜੀ। ਉਹ ਮਨ ਸਾਚਾ ਮੁੱਖ ਸਾਚਾ ਸੋਏ, ਜਿਸ ਦੇ ਮਨ ਵਿੱਚ ਸਾਚਾ ਵੱਸ ਗਿਆ, ਸਾਖਸ਼ਾਤ ਪ੍ਰਗਟ ਹੋ ਗਿਆ, ਮੁੱਖ ਸਾਚਾ ਸੋਏ, ਫਿਰ ਵੀ ਜੀਵ ਦੁਆਰਾ ਹਰ ਵੇਲੇ ਉਹ ਪਰਮੇਸ਼ਰ ਦਾ ਨਾਮ ਜਪ ਰਿਹਾ, ਯਾਦ ਬਣੀ ਹੋਈ ਹੈ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਸਬਿਨ ਕੋਏ। ਹੁਣ ਇੱਥੇ ਵੀ ਸ਼ੰਕਾ ਵੀ ਉਹ ਪਰਮੇਸ਼ਰ ਨੂੰ ਵੇਖਦਾ, ਜਦੋਂ ਹੋਰ ਕਿਸੇ ਵੱਲ ਵੇਖਿਆ ਜਾਂਦਾ ਹੋਵੇਗਾ ਫਿਰ ਉਹ ਵੇਖਦਾ ਹੀ ਨਹੀਂ ਹੋਵੇਗਾ। ਨਹੀਂ, ਅਸਲ ਦੇ ਵਿੱਚ ਉਹਨਾਂ ਦੀ ਵੇਖਣੀ ਅਤੇ ਸਾਡੀ ਵੇਖਣੀ ਦੇ ਵਿੱਚ ਫਰਕ ਰਹਿ ਜਾਂਦਾ ਜੀ। ਵੇਖਦੇ ਆਪਾਂ ਵੀ ਹਾਂ ਪਰ ਸਾਡੀ ਦ੍ਰਿਸ਼ਟੀ ਦੇ ਵਿੱਚ ਵਕਾਰ, ਲੋਭ, ਹੰਕਾਰ ਭਰਿਆ ਹੋਇਆ, ਪਰ ਉਹਨਾਂ ਦੀ ਦ੍ਰਿਸ਼ਟੀ ਨਿਰਮਲ ਇੰਨੀ ਹੋ ਜਾਂਦੀ ਹੈ। ਵੇਖਦੇ ਉਹ ਵੀ ਹੈ, ਹੁਣ ਕਿਸੇ ਮਨੁੱਖ ਨੂੰ ਅਸੀਂ ਵੇਖਿਆ, ਕਿਸੇ ਸਰੀਰ ਨੂੰ ਅਸੀਂ ਵੇਖਿਆ, ਸਾਡੇ ਅੰਦਰੋਂ ਵਾਸ਼ਨਾ ਪੈਦਾ ਹੋਵੇਗੀ, ਪਰ ਬ੍ਰਹਮ ਗਿਆਨੀ ਜਦੋਂ ਕਿਸੇ ਸਰੀਰ ਨੂੰ ਵੇਖਦਾ ਨਾ, ਉਹ ਵੇਖਦਾ ਸਭ ਮਹਿ ਜੋਤ, ਜੋਤ ਹੈ ਸੋਏ। ਉਸ ਨੂੰ ਉਸ ਸਰੀਰ ਦੇ ਅੰਦਰ ਬੈਠਾ ਪਰਮਾਤਮਾ ਦਿਖਾਈ ਦਿੰਦਾ। ਇਹ ਦੁਨਿਆਵੀ ਜੀਵਾਂ ਦੇ ਅਤੇ ਬ੍ਰਹਮ ਗਿਆਨੀਆਂ ਦੇ ਵੇਖਣ ਦੇ ਵਿੱਚ, ਦ੍ਰਿਸ਼ਟੀ ਵਿੱਚ ਇਹ ਫਰਕ ਹੁੰਦਾ। ਵੇਖਣ ਨੂੰ ਹੁਣ ਅੱਖਾਂ ਇਹੋ ਹੀ ਆ। ਸਤਿਗੁਰਾਂ ਤਾਂ ਕਿਹਾ, ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਡਿਸੰਦੋ ਮਾਂ ਪੇਰੀ। ਅੱਖਾਂ ਉਹੋ ਹੀ ਹੁੰਦੀਆਂ ਜੀ। ਹੁਣ ਮੈਂ ਉਦਾਹਰਨ ਥੋੜ੍ਹਾ ਜਿਹਾ ਖੁਲਾਸਾ ਕਰ ਦੇਵਾਂ, ਮੈਨੂੰ ਆਪਣੇ ਅੰਦਰ ਦਾ ਪਤਾ, ਤੁਹਾਨੂੰ ਆਪਣੇ ਅੰਦਰ ਦਾ ਪਤਾ ਜੀ। ਪਰਦੇ 'ਤੇ ਸਾਰੀ ਉਮਰ ਪਾ ਪਾ ਕੇ ਆਪਾਂ ਦੁੱਧ ਨਹਾਤੇ ਹੀ। ਮੈਂ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ, ਅਤੇ ਮਾਫ਼ ਕਰਨਾ, ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਸਾਡੇ ਵਰਗਾ ਧਰਮੀ ਕੋਈ ਨਹੀਂ। ਵਿਹੜੇ ਵਿੱਚ ਆਪਣੀ ਧੀ ਹੈ, ਅੱਖਾਂ ਉਹੀ ਹੈ, ਵੇਖਦੇ ਹਾਂ, ਕੋਈ ਵਿਕਾਰ ਨਹੀਂ ਸਾਡੇ ਅੰਦਰ ਉੱਠਦਾ ਕਿਉਂਕਿ ਅਸੀਂ ਉਸ ਨੂੰ ਆਪਣੀ ਧੀ ਮੰਨਦੇ ਹਾਂ। ਪਰ ਗਲੀ ਮਹੱਲੇ ਬਾਹਰ ਵਿਚਰਦੇ ਹਾਂ, ਕਿਸੇ ਦੀ ਧੀ ਨੂੰ ਵੇਖਦੇ ਹਾਂ, ਸਾਡੇ ਅੰਦਰ ਵਿਕਾਰ ਪੈਦਾ ਹੁੰਦਾ। ਕਿਉਂ? ਕਿਉਂਕਿ ਸਾਡੀ ਦ੍ਰਿਸ਼ਟੀ ਹਾਲੇ ਨਿਰਮਲ ਨਹੀਂ ਹੋਈ। ਪਰ ਬ੍ਰਹਮ ਗਿਆਨੀ ਦੇ ਵਿੱਚ ਇੱਕੋ ਹੀ ਹੈ, ਉਹਨਾਂ ਦੇ ਅੰਦਰ ਵਿਸਰ ਗਈ ਸਭ ਤਾਤ ਪਰਾਈ। ਉਹਨਾਂ ਨੂੰ ਹਰੇਕ ਦੇ ਅੰਦਰੋਂ ਉਹ ਜੋਤ ਦਿਖਾਈ ਦਿੰਦੀ ਹੈ, ਜੇ ਉਹ ਜੋਤ ਪਰਮੇਸ਼ਰ ਦੀ ਹੈ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਕਹੇ ਕਬੀਰ ਇਹ ਰਾਮ ਕੀ ਅੰਸ, ਤਿੰਨ ਹਿਰਦੈ ਸਾਚ ਸੱਚਾ ਮੁੱਖ ਨਾਮ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਭੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰਾਂ ਨੇ ਬ੍ਰਹਮ ਗਿਆਨੀ ਦੀ ਅਵਸਥਾ ਵਾਲੇ ਦੇ ਇਹ ਦੱਸ ਦਿੱਤੇ ਆ ਮੋਟੇ ਜਿਹੇ ਤੌਰ 'ਤੇ ਵੀ ਜੇ ਤੁਸੀਂ ਵੇਖਣਾ ਹੋਵੇ ਵੀ ਬ੍ਰਹਮ ਗਿਆਨ ਦੀ ਹੁਣ ਮੈਂ ਆਪਣੇ ਅੰਦਰ ਵੇਖ ਸਕਦਾ ਅਤੇ ਤੁਸੀਂ ਆਪਣੇ ਅੰਦਰ ਵੇਖ ਸਕਦੇ ਹੋ ਵੀ ਸਾਡੀ ਅਵਸਥਾ ਹਾਲੇ ਕਿੱਥੇ ਕੁ ਆ। ਆਮ ਦੁਨਿਆਵੀ ਮਨੁੱਖਾਂ ਵਾਲੀ ਹੈ ਕਿ ਬ੍ਰਹਮ ਗਿਆਨੀ ਵਾਲੀ ਹੋ ਗਈ ਹੈ। ਹੁਣ ਆਪਣੇ ਅੰਦਰ ਦਾ ਆਪਣੇ ਆਪ ਨੂੰ ਲੁਕਾ ਕੋਈ ਨਹੀਂ ਹੁੰਦਾ। ਬਾਹਰੋਂ ਜਿੰਨੇ ਮਰਜ਼ੀ ਅਤੇ ਸਾਰੀ ਉਮਰ ਸੱਚ ਜਾਣਿਓ ਜੀ, ਮੈਂ ਆਪ ਦੀ ਗੱਲ ਕਰਾਂ, ਮਨੁੱਖ ਧਰਮੀ ਹੁੰਦਾ ਤਾਂ ਨਹੀਂ ਪਰ ਧਰਮੀ ਬਣਦਾ ਵਿਖਾਵਾ ਕਰਦਿਆਂ ਹੀ ਸਾਰੀ ਉਮਰ ਬਰਬਾਦ ਕਰ ਦਿੰਦਾ, ਸਮਾਂ ਬਰਬਾਦ ਕਰ ਦਿੰਦਾ। ਜੇ ਇੰਨਾ ਜ਼ੋਰ ਧਰਮੀ ਬਣਨ 'ਤੇ ਲਾਇਆ ਹੁੰਦਾ ਨਾ, ਸੱਚਮੁੱਚ ਧਰਮੀ ਬਣ ਜਾਣਾ ਸੀ। ਪਰ ਮੁਆਫ਼ ਕਰਨਾ, ਮੈਂ ਫਿਰ ਆਪਣੇ 'ਤੇ ਗੱਲ ਕਰਾਂ, ਸਾਰੀ ਉਮਰ ਅਸੀਂ ਧਰਮ ਦੇ ਕਰਮ ਦਾ ਵਿਖਾਵਾ ਕਰਦੇ ਰਹਿੰਦੇ ਹਾਂ ਵੀ ਲੋਕ ਕਹਿਣ ਇਹ ਧਰਮੀ ਹੈ। ਜੇ ਇੰਨਾ ਜ਼ੋਰ, ਜੇ ਇੰਨੀ ਤਵੱਜੋ ਧਰਮੀ ਬਣਨ 'ਤੇ ਲਾਈ ਹੁੰਦੀ ਨਾ, ਅਤੇ ਵਿਖਾਵਾ ਕਰਨ ਦੀ ਲੋੜ ਨਹੀਂ ਸੀ ਪੈਣੀ, ਸਾਡੇ ਲੱਛਣ ਪ੍ਰਗਟ ਹੋ ਜਾਣੇ ਸੀ, ਪਤਾ ਲੱਗ ਜਾਣਾ ਸੀ ਲੋਕਾਂ ਨੂੰ ਵੀ ਇਹ ਧਰਮੀ ਹੋ ਗਿਆ। ਪਰ ਧਰਮ ਦੀ ਦੁਨੀਆਂ ਦੇ ਵਿੱਚ ਇੱਕ ਦੁਖਾਂਤ ਹੈ, ਇੱਕ ਤ੍ਰਾਸਦੀ ਹੈ। ਮਾਫ਼ ਕਰਨਾ ਇੱਕ ਕਟਾਕਸ਼ ਸਾਡੇ ਉਹਨਾਂ ਧਰਮੀ ਲੋਕਾਂ 'ਤੇ ਹੈ, ਗੁਟਕਾ ਹੱਥ ਵੇਚਿਆ, ਕਕਾਰ ਵੀ ਪਾਏ ਨੇ, ਪਰ ਵਿਖਾਵਾ ਧਰਮੀ ਹੋਣ ਦਾ ਕਰਦੇ ਹਾਂ, ਧਰਮੀ ਹੈ ਨਹੀਂ। ਪਰ ਜੇ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਨਾ, ਹੋ ਸਕਦਾ ਸਾਡੀ ਇਹ ਕੋਸ਼ਿਸ਼ ਨੂੰ ਬੂਰ ਪੈ ਜਾਂਦਾ ਅਤੇ ਅਸੀਂ ਸੱਚਮੁੱਚ ਪਰਮੇਸ਼ੁਰ ਦੀ ਨਿਗਾਹ ਵਿੱਚ ਪ੍ਰਵਾਨ ਕਰ ਚੜ ਜਾਂਦੇ। ਤਿੰਨ ਹਿਰਦੈ ਸਾਚ ਸੱਚਾ ਮੁੱਖ ਨਾਉ। ਸੱਚੇ ਪਾਤਸ਼ਾਹ ਜੀ ਇੱਥੇ ਵੀ ਕੁਝ ਦੱਸ ਰਹੇ ਨੇ ਵੀ ਉਸ ਦੀ ਪਛਾਣ ਕੀ ਹੈ, ਕਿਉਂਕਿ ਸ਼ੁਰੂਆਤ ਕੀਤੀ ਹੈ ਜੋ ਹਰ ਸੇਵੈ ਤਿੰਨ ਬਲ ਜਾਓ। ਅਸੀਂ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਸਤਿਗੁਰੂ ਪਰਮੇਸ਼ੁਰ ਜੀ ਜੋ ਤੈਨੂੰ ਸਿਮਰਦੇ ਨੇ, ਯਾਦ ਕਰਦੇ ਨੇ। ਪਰ ਉਹ ਮਨੁੱਖ ਨੇ ਤਿੰਨ ਹਿਰਦੈ ਸਾਚ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਾਕਸ਼ਾਤ ਤੂੰ ਪ੍ਰਗਟ ਹੋ ਗਿਆ ਸੱਚਾ ਮੁੱਖ ਨਾਉ, ਅਤੇ ਜਿਨ੍ਹਾਂ ਦੀ ਰਸਨਾ 'ਤੇ ਹਰ ਵੇਲੇ ਪਰਮੇਸ਼ੁਰ ਜੀ ਆਪ ਜੀ ਦਾ ਨਾਮ ਹੈ।
ਸਾਚੋ ਸਾਚ ਸੰਭਾਲਿਓ ਦੁੱਖ ਜਾਏ।
ਹੁਣ ਇੱਥੇ ਅਗਲਾ ਕਨਸੈਪਟ ਸਤਿਗੁਰਾਂ ਸ਼ੁਰੂ ਕੀਤਾ ਵੀ ਉਹਨਾਂ ਦਾ ਸਤਿਕਾਰ ਕਰਨਾ, ਵਾਰਨੇ ਬਲਹਾਰਨੇ ਜਾਣਾ, ਇਹ ਗੱਲ ਠੀਕ ਹੈ, ਪਰ ਤੁਸੀਂ ਵੀ ਉਸ ਅਵਸਥਾ ਦੇ ਵਿੱਚ ਪਹੁੰਚ ਸਕਦੇ ਹੋ। ਇਹ ਨਹੀਂ ਵੀ ਤੁਸੀਂ ਕੇਵਲ ਉਹਨਾਂ ਦੇ ਹੀ ਵਾਰਨੇ ਬਲਹਾਰਨੇ ਜਾਣਾ, ਇਸ ਅਵਸਥਾ ਤੱਕ ਪਹੁੰਚ ਸਕਦੇ ਹੋ, ਪਰ ਤੁਹਾਨੂੰ ਵੀ ਆਪਣੇ ਗਿਰੀਵਾਨ ਵਿੱਚ ਵੇਖਣਾ ਪਏਗਾ। ਅਸਲ ਦੇ ਵਿੱਚ ਇੱਕ ਵਾਰ ਮੇਰਾ ਖਲੱਗੇ ਵੀ ਜ਼ਿਕਰ ਕੀਤਾ ਜੀ, ਪਰਮੇਸ਼ੁਰ ਨੇ ਡਿਊਟੀਆਂ ਲਾਈਆਂ ਕੁਝ ਸ਼ਕਤੀਆਂ ਪੈਦਾ ਕਰਕੇ। ਗੁਰਬਾਣੀ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਵੀ ਧਰਮ ਰਾਜ ਦਾ, ਅਤੇ ਧਰਮ ਰਾਜ ਨੂੰ ਇਹ ਕੰਮ ਦਿੱਤਾ ਵੀ ਤੂੰ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ, ਮਾੜੇ ਚੰਗੇ ਵੇਖਣੇ। ਉਹ ਧਰਮ ਰਾਜ ਵੱਡਾ ਨਹੀਂ ਹੈ, ਵੱਡਾ ਤਾਂ ਪਰਮੇਸ਼ੁਰ ਹੈ, ਉਹਨੇ ਸ਼ਕਤੀ ਪੈਦਾ ਕੀਤੀ ਹੈ, ਉਹ ਤਾਂ ਉਹਦੀ ਪੈਦਾ ਕੀਤੀ ਹੋਈ ਸ਼ਕਤੀ ਹੈ। ਉਹ ਚਾਹੇ ਤਾਂ ਲੱਖਾਂ ਧਰਮ ਰਾਜ ਪੈਦਾ ਕਰ ਰਵੇ, ਅਤੇ ਚਾਹੇ ਤਾਂ ਉਹ ਇੱਕ ਨੂੰ ਵੀ ਮੇਟ ਦੇਵੇ ਅਤੇ ਸਿੱਧਾ ਆਪਣੇ ਹੱਥ ਪਾਵਰ ਲੈ ਲਵੇ, ਉਹ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ, ਉਹਦੀ ਰਜ਼ਾ ਵਿੱਚ ਹੀ ਚੱਲ ਰਿਹਾ। ਧਰਮ ਰਾਏ ਨੂੰ ਹੁਕਮ ਹੈ, ਹੁਕਮ ਦਾ ਵਾਧਾ ਉਹ ਕਾਰ ਕਰ ਰਿਹਾ। ਪਰ ਇੱਕ ਮੈਂ ਇਹ ਵੀ ਧਰਮ ਦੀ ਦੁਨੀਆਂ ਦੀ ਤ੍ਰਾਸਦੀ ਦੀ ਗੱਲ ਕਰਾਂ, ਦੁਖਾਂਤ ਦੀ ਗੱਲ ਕਰਾਂ, ਸਾਰੀ ਉਮਰ, ਕਿਉਂਕਿ ਅਸੀਂ ਮੈਂ ਫਿਰ ਗੱਲ ਉੱਥੇ ਵੀ ਧਰਮੀ ਬਣਨ ਦਾ ਵਿਖਾਵਾ ਕਰਦੇ ਹਾਂ ਪਰ ਧਰਮੀ ਹੁੰਦੇ ਨਹੀਂ। ਬਾਬਾ ਫਰੀਦ ਜੀ ਨੇ, ਭਗਤ ਫਰੀਦ ਜੀ ਨੇ ਇਸ ਗੱਲ ਦਾ ਹੀ ਜ਼ਿਕਰ ਕੀਤਾ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸਾਰੀ ਉਮਰ ਲੋਕਾਂ ਦੇ ਗੁਨਾਹ ਵੇਂਹਦਾ ਰਿਹਾ, ਲੋਕਾਂ ਦੇ ਐਬ ਤੱਕਦਾ ਰਿਹਾ, ਕਦੇ ਸਮਾਂ ਕੱਢ ਕੇ ਅੱਖਾਂ ਮੀਟ ਕੇ ਕਦੇ ਆਪਣੇ ਅੰਦਰ ਵੜ ਦੋ ਨਾ, ਅਤੇ ਤੈਨੂੰ ਇੰਨੇ ਢੇਰ ਲੱਗੇ ਦਿਖਾਈ ਦੇਣੇ ਸੀ, ਤੂੰ ਬਾਹਰ ਲੋਕਾਂ ਦੇ ਗੁਨਾਹ ਜਦੋਂ ਵੇਖਦਾ ਤੈਨੂੰ ਛੋਟੇ ਲੱਗਣੇ ਸੀ, ਕਿਉਂਕਿ ਤੇਰੇ ਅੰਦਰ ਭਰਿਆ ਪਿਆ, ਪਰ ਵੇਖਿਆ ਹੀ ਨਹੀਂ। ਸਾਰੀ ਉਮਰ ਆਪਣੇ ਗਿਰੀਵਾਨ ਦੇ ਵਿੱਚ ਝਾਤੀ ਨਹੀਂ ਮਾਰੀ, ਦੂਜਿਆਂ ਦੇ ਗਿਰੀਵਾਨ ਦੇ ਵਿੱਚ ਹੀ ਝਾਤੀ ਮਾਰਦੇ ਰਹੇ ਜੀ। ਇੱਥੋਂ ਹੀ ਫਿਰ ਜਦੋਂ ਦੂਜਿਆਂ ਦੇ ਗੁਨਾਹ ਵੇਖਦੇ ਰਹੇ ਅਤੇ ਆਪਣੇ ਆਪ ਨੂੰ ਅਸੀਂ ਮਹਿਸੂਸ ਕਰਨ ਲੱਗ ਪਏ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਨੇਕ ਮਨੁੱਖ ਕੋਈ ਨਹੀਂ, ਮੇਰੇ ਵਰਗਾ ਮਰਿਆਦਾ ਵਿੱਚ ਰਹਿਣ ਵਾਲਾ ਕੋਈ ਨਹੀਂ। ਪਰ ਭਗਤ ਫਰੀਦ ਜੀ ਕਹਿੰਦੇ ਆ, ਸਮਾਂ ਕੱਢ, ਆਪਣਾ ਆਪਣਾ ਤੇਰਾ ਆਪ ਤਾਂ ਸਹੁਰੇਗਾ। ਅਸਲ ਦੇ ਵਿੱਚ ਜਿਹੜਾ ਕੰਮ ਧਰਮ ਰਾਜੇ ਦਾ ਸੀ, ਸਾਰੀ ਉਮਰ ਅਸੀਂ ਉਹ ਕਰਦੇ ਰਹਿੰਦੇ ਹਾਂ, ਲੋਕਾਂ ਦੇ ਔਗਣ ਤੱਕਦੇ ਰਹਿੰਦੇ, ਵੇਖਦੇ ਰਹਿੰਦੇ ਹਾਂ, ਪਰ ਉਹ ਤੇ ਕੰਮ ਧਰਮ ਰਾਜ ਨੂੰ ਡਿਊਟੀ ਦਿੱਤੀ, ਉਹਨੇ ਕਰ ਹੀ ਲੈਣਾ ਚਾਹੀਦਾ, ਕਦੇ ਸਿਰ ਨੀਵਾਂ ਕਰਕੇ ਆਪਣੇ ਅੰਦਰ ਝਾਤ ਮਾਰੀਏ ਕਿ ਕਿੰਨੇ ਕੁ ਭੰਡਾਰੇ ਭਰੇ ਪਏ ਅੰਦਰ ਚੰਗੇ ਗੁਣਾਂ ਦੇ, ਅਤੇ ਕਿੰਨੇ ਕੁ ਔਗੁਣਾਂ ਦੇ ਅੰਦਰ ਢੇਰ ਲੱਗੇ ਪਏ ਆ। ਸੱਚੇ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ, ਸਾਚੋ ਸਾਚ ਸੰਭਾਲਿਓ, ਜਿਨ੍ਹਾਂ ਨੇ ਉਸ ਸਾਚੋ ਸੱਚੇ ਪਰਮੇਸ਼ਰ ਦੇ ਨਾਮ ਨੂੰ ਪਹਿਲੋਂ ਤਾਂ ਸਰਵਣ ਕੀਤਾ, ਫਿਰ ਸਾਚ ਸੰਭਾਲਿਓ, ਮੰਨਿਆ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਚਲ ਗਿਆ। ਜਿਹੜੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਨਾ, ਇਹ ਤਿੰਨੇ ਅਵਸਥਾਵਾਂ ਟੱਪ ਕੇ ਆਉਣਾ, ਸੁਣਿਆ ਮੰਨਿਆ ਮਨ ਕੀਤਾ ਪਾਓ। ਵਿਖਾਵਾ ਕਰਨ ਦੇ ਨਾਲ ਧਰਮੀ ਨਹੀਂ ਬਣਦਾ ਮਨੁੱਖ ਜੀ। ਅਸਲ ਦੇ ਵਿੱਚ ਜਦੋਂ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਫਿਰ ਮਨ ਕਰਕੇ ਮੰਨ ਲੈਂਦਾ, ਜਦੋਂ ਉਹਦੇ ਕਰਮਾਂ ਦੇ ਵਿੱਚੋਂ ਝਲਕਦਾ ਨਾ, ਤੇ ਫਿਰ ਉਹੋ ਹੀ ਮਨੁੱਖ ਹੁੰਦੇ ਨੇ। ਲੋਕ ਕਹਿ ਦਿੰਦੇ ਨੇ ਇਹ ਧਰਮੀ ਆ, ਇਹ ਰੱਬ ਰੂਪ ਆ। ਸੁਣਦੇ ਆ ਨਾ ਜੀ ਆਪਾਂ, ਕਿਉਂ ਉਹ ਲੱਛਣ ਪ੍ਰਗਟ ਹੋਣ ਲੱਗ ਪਏ ਨਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ, ਸਾਚੋ ਸਾਚ ਸੰਭਾਲੇ ਹੋ, ਜਿਨ੍ਹਾਂ ਨੇ ਉਸ ਸੱਚੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਮੰਨ ਲਿਆ ਵੀ ਇਸ ਨਾਮ ਤੋਂ ਬਿਨਾਂ ਕੁਝ ਨਹੀਂ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਫਿਰ ਕਰਮਾਂ ਦੇ ਵਿੱਚੋਂ ਉਹ ਨਾਮ ਪ੍ਰਗਟ ਹੋਣ ਲੱਗ ਪਿਆ ਨਾ, ਅੱਗੇ ਫਿਰ ਰਹਿਮਤ ਮਿਲੀ, ਉਹਨਾਂ ਨੂੰ ਦੁੱਖ ਜਾਏ, ਉਹਨਾਂ ਦੇ ਦੁੱਖ ਮਿਟ ਗਏ, ਲੋਕ ਦੇ ਵੀ ਅਤੇ ਪਰਲੋਕ ਦੇ ਵੀ।
ਸੱਚੇ ਸ਼ਬਦ ਵਸੈ ਮਨ ਆਏ,
ਪਰ ਸੱਚ ਹੈ ਇਹ ਸ਼ਬਦ ਮਿਲਣਾ, ਸੱਚ ਹੈ ਪੂਰੇ ਗੁਰੂ ਦੁਆਰਾ। ਸ਼ਬਦ ਉਪਦੇਸ਼ ਨਾਮ ਦੀ ਦਾਤ, ਫਿਰ ਜਦੋਂ ਜਗਿਆਸੂ ਉਸ ਪੂਰੇ ਗੁਰੂ ਕੋਲੋਂ ਉਪਦੇਸ਼ ਲੈ ਕਰਕੇ, ਨਾਮ ਲੈ ਕਰਕੇ, ਸ਼ਬਦ ਲੈ ਕਰਕੇ ਉਹਨੂੰ ਕਮਾਉਂਦਾ, ਸੁਣਿਆ ਮੰਨਿਆ ਮਨ ਕੀਤਾ ਭਾਵ ਦੀ ਕਾਰ ਕਰਦਾ ਨਾ, ਤੇ ਇਹ ਫਿਰ ਪਰਮੇਸ਼ਰ ਦਾ ਨਾਮ ਉਸ ਦੇ ਮਨ ਵਿੱਚ ਵਸ ਜਾਂਦਾ ਹੈ।
ਗੁਰਬਾਣੀ ਸੁਣ ਮੈਲ ਗਵਾਏ,
ਸਤਿਗੁਰਾਂ ਜ਼ਿਕਰ ਕੀਤਾ ਵੀ ਗੁਰਬਾਣੀ ਨੂੰ ਸੁਣ ਤੇ ਮੈਲ ਗਵਾਏ, ਤੇਰੀ ਮੈਲ ਨਾਸ ਹੋ ਜਾਵੇਗੀ। ਤਿੰਨ ਪ੍ਰਮੁੱਖ ਕਰਮ ਆ ਸਾਡੇ ਸਿੱਖ ਧਰਮ ਦੇ ਵਿੱਚ, ਇੱਕ ਤੇ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ। ਜਦੋਂ ਜੀਵ ਦੁਆਰਾ ਕਰਦੇ ਵੀ ਆ ਨਾ, ਕੰਨ ਸੁਣਦੇ ਆ, ਤੇ ਜਦੋਂ ਉਹ ਨਾਮ ਅੰਦਰ ਵਾਪਸ ਜਾਂਦਾ ਮੈਲ ਉਦੋਂ ਹੀ ਉਤਰਦੀ ਹੈ। ਕੀਰਤਨ ਕਰਦੇ ਆ ਜਾਂ ਸੁਣਦੇ ਆ ਫੇਰ ਮੈਲ ਉਤਰਦੀ ਹੈ। ਤਿੰਨ ਪ੍ਰਮੁੱਖ ਕਰਮ ਆ, ਬਾਣੀ ਪੜ੍ਹਨੀ ਜਾਂ ਸਰਵਣ ਕਰਨੀ, ਕੀਰਤਨ ਕਰਨਾ ਜਾਂ ਸਰਵਣ ਕਰਨਾ, ਕਥਾ ਕਰਨੀ ਜਾਂ ਸਰਵਣ ਕਰਨੀ। ਤੇ ਤਿੰਨਾਂ ਕਰਮਾਂ ਦਾ ਹੀ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ। ਅੱਜ ਇੱਥੇ ਜ਼ਿਕਰ ਆਇਆ ਨਾ ਵੀ ਗੁਰਬਾਣੀ ਸੁਣ ਮੈਲ ਗਵਾਏ, ਗੁਣ ਗਾਵਤ ਤੇਰੀ ਉਤਰ ਸਮੈਲ, ਸੁਣ ਹਰ ਕਥਾ ਉਤਾਰੀ ਮੈਲ। ਇਹ ਮੈਲ ਤੇ ਬਹੁਤਾਤ ਵਿੱਚ ਇਸ ਸਟੇਜ ਤੋਂ ਜ਼ਿਕਰ ਹੁੰਦਾ ਰਹਿੰਦਾ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਉਹ ਆਸਿਆ। ਇਹ ਇੱਕ ਜਨਮ ਦੀਆਂ ਪੰਡਾਂ ਨਹੀਂ ਆ, ਪਤਾ ਨਹੀਂ ਕਿੰਨੀਆਂ ਕੋ ਪੰਡਾਂ ਦਾ ਭਾਰ ਮੈਲ ਦਾ ਚੁੱਕੀ ਫਿਰਦੇ ਆ ਸਿਰ ਤੇ। ਪਰ ਇਹ ਤਿੰਨਾਂ ਕਰਮਾਂ ਦੇ ਵਿੱਚੋਂ ਕੋਈ ਕਰਮ ਵੀ ਕਰਾਂਗੇ ਨਾ, ਇੱਕ ਕਰਮ ਆ। ਹੁਣ ਤੁਸੀਂ ਤੇ ਸੁਣ ਰਹੇ ਹੋ, ਪਰ ਸੁਣਾਉਣ ਵਾਲਾ ਅਕਸਰ ਖੁੰਝ ਜਾਂਦਾ, ਉਹ ਆਪ ਨਹੀਂ ਸੁਣਦਾ ਹੈਗਾ ਜੀ। ਮੈਂ ਆਪ ਦੀ ਗੱਲ ਕਰਦਾ, ਜੇ ਸੁਣਾਉਣ ਵਾਲਾ ਆਪ ਵੀ ਸੁਣੀ ਜਾਵੇਗਾ ਉਹਦਾ ਵੀ ਭਲਾ ਹੋ ਜਾਵੇਗਾ। ਸੁਣਨ ਵਾਲੇ ਦਾ ਤੇ ਭਲਾ ਹੋ ਹੀ ਜਾਣਾ, ਪਰ ਸੁਣਾਉਣ ਵਾਲਾ ਅਕਸਰ ਖੁੰਝ ਜਾਂਦਾ ਜੀ, ਕਿਉਂਕਿ ਉਹ ਇਸੇ ਭਰਮ ਦੇ ਵਿੱਚ ਹੀ ਰਹਿ ਜਾਂਦਾ ਵੀ ਮੈਂ ਧਰਮੀ। ਸਤਿਗੁਰਾਂ ਜ਼ਿਕਰ ਕੀਤਾ, ਜੇ ਤੂੰ ਗੁਰਬਾਣੀ ਸੁਣੇ, ਸੁਰਤ ਜੋੜ ਕੇ ਸੁਣੇ ਨਾ ਧਿਆਨ ਨਾਲ, ਤੇ ਤੇਰੀ ਮੈਲ ਅੰਦਰੋਂ ਧੁੱਪ ਜਾਏਗੀ, ਨਾਸ ਹੋ ਜਾਵੇਗੀ।
ਸਹਿਜੇ ਹਰ ਨਾਮ ਮਨ ਵਸਾਏ,
ਫਿਰ ਤੈਨੂੰ ਬਖਸ਼ਿਸ਼ ਮਿਲੇਗੀ ਜਦੋਂ ਅੰਦਰੋਂ ਮੈਲ ਧੁੱਪ ਗਈ, ਕਿਉਂਕਿ ਅੰਦਰ ਭਰਿਆ ਪਿਆ ਮੈਲ ਦੇ ਨਾਲ, ਦੂਸਰਿਆਂ ਦੇ ਗੁਨਾਹ ਤੱਕ ਤੱਕ ਕੇ, ਦੂਸਰਿਆਂ ਦੇ ਐਬ ਤੱਕ ਤੱਕ ਕੇ। ਪਰ ਜਦੋਂ ਤੂੰ ਗੁਰਬਾਣੀ ਸੁਣੇਗਾ ਨਾ, ਨਾਮ ਸੁਣੇਗਾ, ਜਦੋਂ ਉਹ ਮੈਲ ਧੁੱਪ ਗਈ ਤੇ ਅੰਦਰ ਖਾਲੀ ਹੋਣਾ ਨਾ, ਉਹ ਖਾਲੀ ਥਾਂ ਫਿਰ ਜਿੰਨਾ ਜਿੰਨਾ ਥਾਂ ਖਾਲੀ ਹੁੰਦਾ ਗਿਆ ਸਹਿਜੇ ਸੁੱਤੇ ਸਿੱਧ, ਫਿਰ ਉਹ ਨਾ ਉਹ ਥਾਂ ਜਿਹੜਾ ਨਾ ਉਹ ਨਾਮ ਨਾਲ ਭਰਦਾ ਜਾਵੇਗਾ। ਪਰ ਜਦੋਂ ਤੱਕ ਨੱਕਾ ਨੱਕ ਭਰਿਆ ਪਿਆ ਅੰਦਰ ਮੈਲ ਦੇ ਨਾਲ, ਹੁਣ ਸਵਾਲ ਤੇ ਬੜਾ ਹੀ ਕਰਦੇ ਆ ਜੀ, ਚਿੱਤ ਨਹੀਂ ਲੱਗਦਾ, ਮਨ ਨਹੀਂ ਟਿਕਦਾ ਜੀ, ਗੁਟਕਾ ਫੜਦੇ ਆ, ਪਤਾ ਨਹੀਂ ਕਿੱਧਰ ਕਿੱਧਰ ਦੇ ਸਵਾਲ ਆਉਂਦੇ ਆ। ਸਵਾਲ ਕਿਸੇ ਹੋਰ ਨੇ ਥੋੜਾ ਦਿੱਤੇ ਆ, ਸਾਰੀ ਦਿਹਾੜੀ ਲੋਕਾਂ ਦੇ ਔਗਣ ਵੇਖ ਕੇ ਗੁਨਾਹ ਵੇਖ ਵੇਖ ਕੇ ਨੱਕਾ ਨੱਕ ਅੰਦਰ ਭਰਿਆ ਪਿਆ, ਭਰੀ ਜਾਂਦੇ ਹਾਂ ਪੰਜਾਬੀ ਦਾ ਸ਼ਬਦ ਤੁੰਨ ਤੁੰਨ ਕੇ ਭਰੀ ਜਾਂਦੇ। ਪਰ ਜੇ ਕਿਸੇ ਕਿਤੇ ਗਿਰੀਬਾਨ ਵਿੱਚ ਵੇਖਿਆ ਹੁੰਦਾ ਨਾ, ਅੰਦਰੋਂ ਕੁਝ ਖਾਲੀ ਹੋਇਆ ਹੁੰਦਾ ਤੇ ਫਿਰ ਜਪਿਆ ਹੋਇਆ ਨਾਮ, ਸੁਣਿਆ ਹੋਇਆ ਨਾਮ ਉਹ ਅੰਦਰ ਭਰਦਾ। ਪਰ ਅੰਦਰ ਥਾਂ ਹੋਵੇ ਤੇ ਨਾਮ ਟਿਕੇ ਨਾ ਜੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਕੋਈ ਬਰਤਨ ਆ, ਗਲਾਸ ਹੀ ਆ, ਉਹ ਪਾਣੀ ਦਾ ਭਰਿਆ ਪਿਆ, ਉਹਦੇ ਵਿੱਚ ਦੁੱਧ ਪਾਉਣਾ ਤੇ ਜਿੰਨਾ ਪਾਣੀ ਵਿੱਚੋਂ ਕੱਢਾਂਗੇ ਦੁੱਧ ਉਹਨਾਂ ਹੀ ਵਿੱਚ ਪਵੇਗਾ ਨਾ। ਤੇ ਜੇ ਪਾਣੀ ਦਾ ਭਰਿਆ ਪਿਆ ਤੇ ਕਹੀਏ ਵੀ ਦੁੱਧ ਵੀ ਉੱਚੇ ਪਾ ਦੀਏ, ਉਹ ਕਿਵੇਂ ਪਵੇਗਾ? ਦੂਸਰੀ ਵਸਤੂ ਨੂੰ ਪਾਸੇ ਕਰਨਾ ਪਵੇਗਾ। ਇਵੇਂ ਹੀ ਅੰਦਰੋਂ ਅਸਲ ਦੇ ਵਿੱਚ ਆਪਣਾ ਆਪ ਸੁਧਾਰਨਾ ਪਏਗਾ ਜੀ। ਅੰਦਰੋਂ ਜਦੋਂ ਮੈਲ ਧੁੱਪਦੀ ਹੈ, ਜਿੰਨਾ ਜਿੰਨੀ ਮੈਲ ਧੁੱਪ ਕੇ ਬਾਹਰ ਜਾਏਗੀ, ਜਿੰਨਾ ਥਾਂ ਖਾਲੀ ਹੋਏਗਾ, ਸਹਿਜੇ ਹਰ ਨਾਮ ਮਨ ਵਸਾਏ, ਉਹਨਾਂ ਉਹਨਾਂ ਨਾਮ ਅੰਦਰ ਆਪਣੀ ਥਾਂ ਬਣਾਉਂਦਾ ਜਾਵੇਗਾ। ਨਾਮ ਵਸਦਾ ਜਾਏਗਾ, ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਊੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ।
ਹੁਣ ਵੇਖੋ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੇ ਅੰਦਰ ਇਤਰਾਂ ਥਾਂ ਬਣਨੀ ਆ ਜੇਕਰ ਇਹ ਕੀਤਾ, ਕਿਉਂਕਿ ਉਹ ਰਹਾਉ ਦੀਆਂ ਪੰਕਤੀਆਂ ਨਾਲ ਕੇਂਦਰੀ ਭਾਵ ਹੈ ਸ਼ਬਦ ਦਾ ਵੀ ਗੁਰਬਾਣੀ ਸੁਣੇਗਾ ਤੇ ਤੇਰੀ ਮੈਲ ਨਾਸ ਹੋਵੇਗੀ। ਹੁਣ ਅੱਗੇ ਖੁਲਾਸਾ ਕੀਤਾ ਸਤਿਗੁਰਾਂ ਨੇ, ਥੋੜ੍ਹਾ ਜਿਹਾ ਬਖਸ਼ਿਸ਼ ਕੀਤੀ ਹੈ ਵੀ ਕੂੜ ਕੁਸੱਤ ਸਾਰੀ ਦਿਹਾੜੀ ਝੂਠ ਬੋਲ ਬੋਲ ਕੇ, ਆਪਣੇ ਵਿੱਚ ਗੁਣ ਹੈ ਨਹੀਂ ਪਰ ਝੂਠ ਬੋਲ ਬੋਲ ਕੇ ਉਹ ਪੈਦਾ ਕੀਤਾ, ਸੁਣਾਇਆ ਗਿਆ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ, ਬ੍ਰਹਮ ਗਿਆਨੀ ਕੋਈ ਨਹੀਂ। ਦੂਸਰੇ ਦਾ ਗੁਣ ਹੈ ਸੀ ਪਰ ਝੂਠ ਬੋਲ ਬੋਲ ਕੇ ਮਿੱਟੀ ਪਾਈ ਵੀ ਨਹੀਂ ਇਹਦੇ ਵਰਗਾ ਪਾਪੀ ਕੋਈ ਨਹੀਂ। ਇਹ ਫਿਰ ਜਿਹੜੀ ਕੂੜ ਕੁਸੱਤ ਝੂਠ ਬੋਲਣ ਦੀ, ਵਿਸ਼ੇ ਵਿਕਾਰ ਭੋਗਣ ਦੀ ਜਿਹੜੀ ਤ੍ਰਿਸ਼ਨਾ ਨਾ, ਅੰਦਰ ਭਾਂਬੜ ਬਲਦੇ ਪਾਇਆ ਅਗਨ ਅਗਨ, ਸਤਿਗੁਰਾਂ ਅੱਗ ਦਾ ਜ਼ਿਕਰ ਕੀਤਾ ਵੀ ਇਹ ਜਿਹੜੇ ਅੱਗ ਦੇ ਭਾਂਬੜ ਅੰਦਰ ਬਲਦੇ ਪਏ ਨਾ, ਜਦੋਂ ਤੂੰ ਗੁਰਬਾਣੀ ਸੁਣੇਗਾ ਨਾ ਬੁਝਾਏ, ਤੇਰੇ ਅੰਦਰੋਂ ਇਹ ਲੱਗੀ ਹੋਈ ਅੱਗ ਠੰਡੀ ਪੈਣ ਲੱਗ ਪਏਗੀ। ਹੁਣ ਅੱਗ ਵੀ ਬੁਝੇਗੀ, ਝੂਠ ਵੀ ਅੰਦਰੋਂ ਜਾਵੇਗਾ, ਤ੍ਰਿਸ਼ਨਾ ਵੀ ਬਾਹਰ ਜਾਏਗੀ, ਜਿੰਨੀ ਜਿੰਨੀ ਬਾਹਰ ਜਾਏਗੀ ਨਾਮ ਉਹਨਾਂ ਉਹਨਾਂ ਅੰਦਰ ਵੱਸਦਾ ਜਾਏਗਾ। ਕੂੜ ਕੁਸੱਤ ਤ੍ਰਿਸ਼ਨਾ ਅਗਨ ਬੁਝਾਏ, ਇਹ ਸਾਰਾ ਕਰਮ ਗੁਰਬਾਣੀ ਨੇ ਕਰੀ ਜਾਣਾ। ਬਸ ਸਤਿਗੁਰੂ ਕਹਿੰਦੇ ਤੂੰ ਨਾਮ ਜਪੀ ਜਾ ਤੇ ਨਾਮ ਸੁਣੀ ਜਾ,
ਅੰਤਰ ਸ਼ਾਂਤ ਸਹਿਜ ਸੁਖ ਪਾਏ।
ਤੇ ਜਦੋਂ ਹੁਣ ਅੱਗ ਬੁੱਲ ਜਾ, ਕਿਤੇ ਅੱਗ ਲੱਗੀ ਹੋਵੇ ਜੀ ਤੇ ਉਹ ਬੁੱਝ ਜਾਵੇ ਤੇ ਕਿੰਨੀ ਸ਼ਾਂਤੀ ਜੀ ਮਹਿਸੂਸ ਹੁੰਦੀ ਹੈ, ਕਿਉਂਕਿ ਸੇਕ ਬੜਾ ਹੁੰਦਾ ਅੱਗ ਦਾ। ਇਵੇਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰੇ ਅੰਦਰੋਂ ਕੂੜ ਕੁਸੱਤ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਨਾ, ਜਿਹੜੇ ਕਈ ਜਨਮਾਂ ਦੇ ਭਾਂਬੜ ਬਲਦੇ ਪਏ ਸੀ, ਫਿਰ ਅੰਤਰ ਸ਼ਾਂਤ ਠੰਡਾ ਠਾਰ ਤੇਰਾ ਅੰਦਰ ਹੋ ਜਾਵੇਗਾ। ਹੁਣ ਤੇਰੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੋ ਜਾਵੇਗੀ, ਸਹਿਜ ਸੁਖ ਪਾਏ, ਸਦੀਵੀ ਸੁਖ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ।
ਗੁਰ ਕੈ ਭਾਣ ਚੱਲੇ ਤਾਂ ਆਪ ਜਾਏ।
ਜੇ ਤੂੰ ਗੁਰੂ ਦੇ ਭਾਣੇ ਵਿੱਚ ਸੁੱਤੇ ਸਿੱਧ ਪਰਮੇਸ਼ਰ, ਦੋ ਤਿੰਨ ਮਹੀਨੇ ਹੋ ਗਏ ਆ ਹੁਕਮਨਾਮੇ ਦੇ ਵਿੱਚ ਭਾਣਾ ਸ਼ਬਦ ਦਾਸ ਦੀ ਹਾਜ਼ਰੀ ਵਿੱਚ ਆ ਰਿਹਾ। ਗੁਰ ਕੈ ਭਾਣੇ ਚੱਲੇ, ਜੇ ਤੂੰ ਗੁਰੂ ਦੀ ਆਗਿਆ, ਗੁਰੂ ਦੇ ਹੁਕਮ, ਗੁਰੂ ਦੀ ਇੱਛਾ, ਗੁਰੂ ਦੀ ਭਾਣੇ ਵਿੱਚ ਚੱਲੇਗਾ ਨਾ ਤੇ ਆਪ ਜਾਏ, ਤੇਰਾ ਹੰਕਾਰ ਨਾਸ਼ ਹੋ ਜਾਵੇਗਾ। ਹੰਕਾਰ ਵੀ ਅੰਦਰ ਥਾਂ ਬਣਾਈ ਬੈਠਾ, ਉਹ ਹੰਕਾਰ ਜਾਊਗਾ ਤੇ ਹੰਕਾਰ ਦੀ ਥਾਂ ਵੀ ਫਿਰ ਨਾਮ ਲਵੇਗਾ।
ਸਾਚ ਮਹਿਲ ਪਾਏ ਹਰ ਗੁਣ ਗਾਏ।
ਇੰਨੀਆਂ ਉਦਾਹਰਨਾਂ ਬਖਸ਼ਿਸ਼ਾਂ ਕਰਕੇ ਨਾ ਸੱਚੇ ਪਾਤਸ਼ਾਹ ਜੀ ਵੀ ਇਹ ਵੀ ਬਾਹਰ ਨਿਕਲ ਗਿਆ ਉੱਥੇ ਵੀ ਨਾਮ ਵਸ ਗਿਆ, ਇਹ ਤੇਰੇ ਅੰਦਰੋਂ ਵਿਕਾਰ ਨਿਕਲ ਗਿਆ ਉੱਥੇ ਵੀ ਨਾਮ ਵਸ ਗਿਆ, ਫਿਰ ਸਾਚ ਮਹਿਲ ਪਾਏ। ਮਹਿਲ ਦਾ ਅਖਰੀ ਅਰਥ ਹੈ ਟਿਕਾਣਾ, ਸਾਚ ਮਹਿਲ ਪਾਏ। ਅਸਲ ਦੇ ਵਿੱਚ ਜਿਸ ਚੀਜ਼ ਦਾ ਜਿੱਥੇ ਟਿਕਾਣਾ ਉਹਨੇ ਓੜਕ ਨੂੰ ਉੱਥੇ ਹੀ ਜਾਣਾ ਹੁੰਦਾ। ਇਹ ਧਰਤੀ ਉੱਤੇ ਧੂੜ ਆ ਨਾ ਜੀ, ਹਵਾ ਆਉਂਦੀ ਹੈ, ਤੇਜ਼ ਹਵਾ ਆਉਂਦੀ ਹੈ ਤੇ ਤਾਂ ਅਸਮਾਨਾਂ ਵਿੱਚ ਚੜ੍ਹ ਜਾਂਦੀ ਹੈ। ਪਰ ਭਾਵੇਂ ਕਈ ਯੁੱਗ ਇਹ ਧੂੜ ਉੱਤੇ ਉੱਡਦੀ ਰਹੇ, ਪਰ ਜਦੋਂ ਹਵਾ ਬੰਦ ਹੋਵੇਗੀ ਉਹ ਧੂੜ ਆਪਣੇ ਅਸਲੇ ਵਿੱਚ ਮੂਲ ਵਿੱਚ ਆਣ ਕੇ ਵਾਪਸ ਧਰਤੀ 'ਤੇ ਆਉਂਦੀ, ਉਸ ਦੀ ਭਟਕਣਾ ਉਦੋਂ ਖਤਮ ਹੁੰਦੀ ਹੈ। ਹੁਣ ਸਮੁੰਦਰ ਦਾ ਪਾਣੀ ਹੈ ਜੀ, ਸਮੁੰਦਰ ਦੀਆਂ ਕਿਰਨਾਂ ਪੈਂਦੀਆਂ, ਵਾਸ਼ਪ ਬਣਦਾ, ਬੱਦਲਾਂ ਵਿੱਚ ਜਾਂਦਾ, ਬੱਦਲ ਵਰਦੇ ਨੇ ਉਹ ਪਹਾੜਾਂ 'ਤੇ ਪੈਂਦਾ, ਬਰਫ਼ ਜੰਮਦੀ ਹੈ, ਪਰ ਬਰਫ਼ 'ਤੇ ਜਦੋਂ ਸੂਰਜ ਦੀ ਕਿਰਨ ਪੈਂਦੀ ਹੈ ਉਹ ਵਗਦਾ, ਝਰਨੇ ਬਣਦੇ ਨੇ, ਨਾਲਾ ਨਦੀ, ਨਦੀ ਫਿਰ ਜਦੋਂ ਸਮੁੰਦਰ ਵਿੱਚ ਜਾਂਦੀ ਫਿਰ ਐਵੇਂ ਭਟਕਣਾ ਖਤਮ ਹੁੰਦੀ ਹੈ। ਐਵੇਂ ਹੀ ਆਪਾਂ ਜੀ, ਕਦੀ ਲੋਭ ਦੀ ਹਵਾ ਵਗੀ ਆਪਣੇ ਅਸਲੇ ਤੋਂ ਦੂਰ ਚਲੇ ਗਏ, ਕਦੀ ਕਾਮ ਦੀ ਇੰਨੀ ਅੱਗ ਤਪਸ਼ ਪਈ ਉਸ ਪਾਣੀ ਵਾਂਗੂ ਵਾਸ਼ਪ ਬਣ ਗਏ, ਅਤੇ ਕਈ ਜਨਮ ਫਿਰ ਘੁੰਮਦੇ ਰਹੇ। ਸਤਿਗੁਰਾਂ ਜ਼ਿਕਰ ਕੀਤਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗ। ਚਿਰ ਬੜਾ ਲੱਗ ਗਿਆ, ਭਗਤ ਰਵਿਦਾਸ ਜੀ ਨੇ ਜ਼ਿਕਰ ਵੀ ਕੀਤਾ ਕਿ ਚਿਰ ਭਏ ਉਹ ਦਰਸ਼ਨ ਦੇਖ ਕੇ। ਹੁਣ ਘਰੋਂ ਨਿਕਲੀਏ ਨਾ ਅਤੇ ਕੰਮ ਥੋੜ੍ਹੇ ਜਿਹੇ ਸਮੇਂ ਦਾ ਹੀ ਹੋਵੇ ਅਤੇ ਟਾਈਮ ਵਾਹਵਾ ਲਾ ਆਈਏ ਅਤੇ ਘਰਦੇ ਕਹਿੰਦੇ ਚਿਰ ਬੜਾ ਲਾ ਆਇਆ ਕੰਮ 'ਤੇ ਥੋੜ੍ਹਾ ਜਿਹਾ ਸੀ। ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ ਵੀ ਸਤਿਗੁਰੂ ਚਿਰ ਬੜਾ ਲੱਗ ਗਿਆ, ਚਿਰ ਭਇਓ ਦਰਸ਼ਨ ਦੇਖੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਬੜਾ ਚਿਰ ਲਾ ਦਿੱਤਾ ਤੂੰ, ਅਸਲ ਜੇ ਵਿੱਚ ਇਹ ਮਨ ਨੇ ਸਾਥ ਨਹੀਂ ਦਿੱਤਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਫਿਰ ਤੂੰ ਸਾਚ ਮਹਿਲ ਪਾਏ ਹਾਰ ਗੁਣ ਗਾਏ, ਤੈਨੂੰ ਅਸਲੀ ਟਿਕਾਣਾ ਮਿਲ ਜਾਵੇਗਾ, ਅਭੇਦਤਾ ਮਿਲ ਜਾਵੇਗੀ ਜਦੋਂ ਹਰ ਗੁਣ ਗਾਏ, ਜਦੋਂ ਤੂੰ ਪਰਮੇਸ਼ਰ ਦਾ ਨਾਮ ਜਪੇਗਾ।
ਨਾ ਸ਼ਬਦ ਬੂਝੈ ਨਾ ਜਾਣੈ ਬਾਣੀ।
ਇੱਥੇ ਸਤਿਗੁਰਾਂ ਨੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਹਾਲੇ ਚਿੱਤ ਚੇਤਾ ਹੀ ਨਹੀਂ ਵੀ ਰੱਬ ਦਾ ਨਾਮ ਜਪਣ ਵਾਸਤੇ ਇਸ ਧਰਤੀ 'ਤੇ ਆਏ, ਨਾ ਤੇ ਉਹ ਗੁਰੂ ਦੇ ਸ਼ਬਦ ਨੂੰ ਨਾਮ ਨੂੰ ਬੁੱਝਦੇ ਨੇ ਜਾਣਦੇ ਨੇ, ਅਤੇ ਨਾ ਜਾਣੈ ਬਾਣੀ, ਨਾ ਹੀ ਉਹ ਗੁਰਬਾਣੀ ਸੁਣਦੇ ਨਾ ਪੜ੍ਹਦੇ ਹਨ।
ਮਨ ਮੁਖ ਅੰਦੇ ਦੁੱਖ ਵਿਹਾਣੀ।
ਉਹ ਮਨ ਦੇ ਮਗਰ ਲੱਗੇ ਰਹੇ, ਮੁਖ ਉਹਨਾਂ ਨੇ ਮਨ ਵੱਲ ਰੱਖਿਆ ਤੇ ਗਿਆਨ ਤੋਂ ਅੰਨੇ ਹੀ ਰਹੇ, ਤੇ ਦੁੱਖ ਵਿਹਾਣੀ, ਦੁੱਖਾਂ ਦੇ ਵਿੱਚ ਫਿਰ ਕਈ ਜਨਮ ਉਹਨਾਂ ਦੇ ਵਿਹਾ ਚ ਗਏ, ਬਤੀਤ ਹੋ ਗਏ।
ਸਤਿਗੁਰ ਭੇਟੇ ਤਾ ਸੁਖ ਪਾਏ।
ਪਰ ਸਤਿਗੁਰੂ ਕਹਿੰਦੇ ਨਿਰਾਸ਼ ਨਾ ਹੋ, ਜੇ ਤੈਨੂੰ ਪੂਰਾ ਸਤਿਗੁਰੂ ਮਿਲ ਪਵੇ ਤਾਂ ਤੈਨੂੰ ਵੀ ਸੁੱਖ ਪ੍ਰਾਪਤ ਹੋ ਸਕਦਾ ਹੈ।
ਮੈਂ ਵਿੱਚੋਂ ਠਾਕ ਰਹਾਏ।
ਉਹ ਪੂਰਾ ਗੁਰੂ ਬਖਸ਼ਿਸ਼ ਕਰੇਗਾ, ਤੇਰੇ ਵਿੱਚੋਂ ਵੀ ਹਉਮੈ ਨੂੰ ਖਤਮ ਕਰ ਦੇਵੇਗਾ।
ਕਿਸਨੋ ਕਹੀਐ ਦਾਤਾ ਇੱਕ ਸੋਏ।
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਚੇਤੇ ਵਿੱਚ ਰੱਖੀ ਹੈ, ਇੱਕੋ ਹੀ ਹੈ ਇਹ, ਹੋਰ ਕੋਈ ਨਹੀਂ। ਕਿਸਨੋ ਕਹੀਏ ਦਾਤਾ ਇੱਕ ਸੋਏ। ਮੈਂ ਦਿਲ ਦੀ ਵਲਵਲੇ ਦੀ ਗੱਲ ਕਰਾਂ ਜੀ, ਇੱਕ ਦਿਨ ਮੈਂ ਸੋਚ ਰਿਹਾ ਸਾਂ ਜੇ ਕਿਤੇ ਰੱਬ ਪੰਜ ਸੱਤ ਹੁੰਦੇ ਨਾ, ਇੱਕ 'ਚ ਧਿਆਨ ਨਾ ਟਿਕਦਾ ਅਤੇ ਅਸੀਂ ਉਹਦਾ ਗੁਟਕਾ ਰੱਖਣਾ ਸੀ, ਪੋਥੀ ਰੱਖਣੀ ਸੀ, ਕਹਿਣਾ ਨਹੀਂ ਦੂਜੇ ਨੂੰ ਮਨਾ ਲਈਏ, ਦੂਜੇ ਵਿੱਚ ਨਾ ਟਿਕਦਾ ਅਤੇ ਤੀਜੇ ਦੀ ਚੁੱਕ ਲੈਣੀ ਸੀ। ਪਰ ਪਰਮੇਸ਼ੁਰ ਨੇ ਬਖਸ਼ਿਸ਼ ਪਾਈ, ਉਹ ਹੈ ਹੀ ਇੱਕ ਆ, ਉਸੇ ਨੂੰ ਹੀ ਰਝਾਉਣਾ ਪੈਣਾ, ਉਸੇ ਨੂੰ ਹੀ ਮਨਾਉਣਾ ਪੈਣਾ। ਸਤਿਗੁਰੂ ਕਹਿੰਦੇ ਜਿੱਥੇ ਮਰਜ਼ੀ ਤੁਰਿਆ ਫਿਰ, ਪਰ ਹੈ ਇੱਕੋ। ਕਿਸ ਨੂੰ ਕਹੀਏ ਦਾਤਾ ਇੱਕ ਸੋਏ। ਉਹ ਇੱਕ ਹੈ, ਹੋਰ ਕਿਸੇ ਅੱਗੇ ਜੇ ਜਾ ਕੇ ਆਪਣੀ ਆਸਥਾ ਬਿਰਥਾ ਰੱਖੇਗਾ ਨਾ ਤੇ ਤੈਨੂੰ ਭਟਕਣਾ ਵਿੱਚ ਹੀ ਪਾਵੇਗਾ।
ਕਿਰਪਾ ਕਰੇ ਸ਼ਬਦ ਮਿਲਾਵਾ ਹੋਏ।
ਜਦੋਂ ਉਹ ਬਖਸ਼ਿਸ਼ ਕਰਦਾ ਨਾ, ਆਪਣਾ ਸ਼ਬਦ ਗੁਰੂ ਰਾਹੀਂ ਬਖਸ਼ਿਸ਼ ਕਰਦਾ ਤੇ ਫਿਰ ਮਿਲਾਵਾ ਹੋ ਜਾਂਦਾ ਹੈ।
ਮਿਲ ਪ੍ਰੀਤਮ ਸਾਚੇ ਗੁਣ ਗਾਵਾ।
ਐਸੇ ਪਿਆਰੇ ਪੂਰੇ ਸਤਿਗੁਰੂ ਸਮਰੱਥ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਲੱਗ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਉਸ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਨਾਮ ਜਪਦੇ ਹਾਂ।
ਨਾਨਕ ਸਾਚੇ ਸਾਚਾ ਭਾਵਾ।
ਤੇ ਦੋ ਟੁੱਕ ਸੱਚੇ ਪਾਤਸ਼ਾਹ ਜੀ ਨੇ ਜਿਹਨੂੰ ਕਹਿ ਦਿੰਦੇ ਨਾ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ। ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਸੱਚੇ ਨੂੰ ਨਾਨਕ ਨਾਮ ਦੀ ਮੋਹਰ ਛਾਪ ਲਾ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੋ ਟੁੱਕ ਗੱਲ ਕਰਦੇ ਆ ਵੀ ਉਸ ਸਾਚੇ ਨੂੰ, ਉਸ ਸੱਚੇ ਪਰਮੇਸ਼ਰ ਨੂੰ ਭਾਉਂਦਾ ਸੱਚਾ ਹੀ ਹੈ ਜਿਹੜਾ ਸੱਚੇ ਹੋਣ ਦੀ ਕੋਸ਼ਿਸ਼ ਕਰਦਾ, ਜਿਹੜਾ ਧਰਮੀ ਬਣਨ ਦੀ ਕੋਸ਼ਿਸ਼ ਕਰਦਾ ਉਹ ਨਹੀਂ ਪਾਉਂਦਾ ਜਿਹੜਾ ਧਰਮੀ ਵਿਖਾਉਣ ਦੀ ਕੋਸ਼ਿਸ਼ ਕਰਦਾ। ਜਿਹੜਾ ਧਰਮੀ ਹੋਣ ਦਾ ਵਿਖਾਵਾ ਕਰਦਾ ਉਹ ਨਹੀਂ ਪਾਉਂਦਾ ਜਿਹੜਾ ਧਰਮੀ ਬਣਨ ਦੀ ਕੋਸ਼ਿਸ਼ ਕਰਦਾ। ਅੱਖਰ ਰਲਦੇ ਮਿਲਦੇ ਹੀ ਹੈ ਜੀ, ਪਰ ਫਰਕ ਬੜਾ। ਜਿਹੜਾ ਧਰਮੀ ਬਣਨ ਦੀ ਕੋਸ਼ਿਸ਼ ਕਰਦਾ ਉਹ ਪਾ ਜਾਂਦਾ, ਜਿਹੜਾ ਧਰਮੀ ਹੋਣ ਦਾ ਵਿਖਾਵਾ ਕਰਦਾ ਉਹ ਨਹੀਂ ਪਾਉਂਦਾ। ਵਿਖਾਵਾ ਉਹ ਜਿਹੜਾ ਦੂਸਰਿਆਂ ਵਾਲੀ ਸਾਰੀ ਉਮਰ ਝਾਕਦਾ ਰਹਿੰਦਾ, ਅਤੇ ਜਿਹੜਾ ਆਪਣੇ ਗਿਰੀਵਾਨ ਵਿੱਚ ਵੇਖਦਾ ਉਹ ਔੜਕ ਨੂੰ ਸੱਚਾ ਬਣ ਜਾਂਦਾ ਗੁਰੂ ਦੀ ਰਹਿਮਤ ਨਾਲ। ਗੁਰੂ ਕਿਰਪਾ ਕਰੇ ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਵਿੱਚ ਜੋ ਉਪਦੇਸ਼ ਮਿਲਿਆ, ਇਤਿਹਾਸ ਦੀ ਸਾਂਝ ਪਾਈ ਹੈ, ਮੈਂ ਵਾਰ ਵਾਰ ਜ਼ਿਕਰ ਕਰਦਾ ਜੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਦੋ ਨਹੀਂ ਭੁੱਲਦੇ, ਇੱਕ ਪਰਮੇਸ਼ਰ ਨਹੀਂ ਭੁੱਲਦਾ, ਇੱਕ ਗੁਰੂ ਨਹੀਂ ਭੁੱਲਦਾ। ਅਤੇ ਮੇਰੇ ਵਰਗੇ ਤਾਂ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਦਿਹਾੜੀ ਦੀਆਂ, ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਲੱਖਾਂ ਭੁੱਲਾਂ ਮੇਰੀਆਂ ਵਿਚਾਰ ਕਰਦਿਆਂ ਮੇਰੀ ਝੋਲੀ ਵਿੱਚ ਪਾ ਦਿਓ, ਮਾਫ਼ ਕਰ ਦਿਓ ਅਣਜਾਣ ਬੱਚਾ ਸਮਝ ਕੇ। ਉਪਦੇਸ਼ ਗੁਰੂ ਦਾ ਕੋਸ਼ਿਸ਼ ਕਰਿਓ, ਗ੍ਰਹਿਣ ਕਰ ਲਿਓ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਖਰੀ ਪੰਕਤੀਆਂ ਪੜ ਕੇ ਆਓ, ਰਲ ਮਿਲ ਕੇ ਸਮਾਪਤੀ ਕਰੀਏ ਜੀ।
ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚਾ ਪਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।